गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु राम दास गुण
गावो
गुरु अर्जन बिघ्नन के
नाशक
बिघ्नन के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
एक बहादुर परम
कृपाल
वाहे गुरु परम
कृपाला
श्री गुरु गोविंद
सिंह विशाला
हरों तरा पार पौन पौन
सीसा जी पौन पौन सीसा
बंदों
बार बार जगदीसा
एकंकार सतगुरु ते
प्रसाद सचोए वाहे गुरु जी की फतेह है
बिघ्न
विनाशन सोए
वाहे गुरु जी की
फतेह है
बिघ्न
विनाशन सोए।
श्री दमदमा साहब विखे गुरु कलगीधर पातशाह जी महाराज जी विद्यमान हन। इलाके विच ताप दी बीमारी फैली है, ताप दे रोग करके बहुत ज्यादा लोग दुखी ते व्याकुल ने। इन्हां सारिआं रल के भाई डल्ले समेत सतगुरां नूं बेनती कीती। गरीब नवाज पातशाह ने हुक्म कीता, केसा तारी होवो, बाणी पढ़ो ते तां इस रोग दी निवृत्ति होवेगी। महाराज जी दे वचन मन के बहुत सारे लोकां ने केस रखे, बाणी पढ़नी शुरू कर दित्ती। जिन्हां नूं बाणी नहीं सी पढ़नी आउंदी, ओह सतगुरां दे कोल श्री दमदमा साहिब आण बिराजे ने, इत्थे आ के बाणी पढ़न लगे ने। और गरीबन बाग सच्चे पातशाह जी महाराज जी ने हुक्म करके इथे धर्मशाला दी रचना कीती। हुक्म कीता इथे सतसंगत करनी है, कथा कीर्तन चलना है और सतसंगत दी सेवा करनी। भाई डल्ले नूं इह हुक्म लाया है। तो सतगुरां दे वचना नाल सारे पासे जिहड़ी ताप दी महामारी फैली हुई सी, ताप दी ओह महामारी सारयां दी निवृत्त हो गई। इलाके दे विच गुरसिखी दा भारी प्रचार ते प्रसार होया। इसे तरह एक दिन रात नूं दस सिंह महाराज जी दे पैरे ते खलोते सन। पिंड दे विच किते खेडा सी, कोई नचना टपना सी, मेला सी। पंज कहण लगे कि आपां मेला वेख आईए। पंज कहण लगे नहीं, सतगुरां नूं पता लग जाएगा। आखिरकार पंज मेला वेखण चले गए, पंज पैरे ते खलोते रहे। जिहड़े मेला वेखण गए उन्हां दा मन इधर सतगुरां वाले पासे ध्यान के किते सतगुरां नूं पता ना लग जाए। जिहड़े मेला वेखण नहीं गए उह पछतावा करदे रहे कि असी क्यों ना गए, असी भी मेला वेख लैंदे ते चंगा सी। अगले दिन दसां नूं सतगुरां ने सद लिया ते वचन कीता, हाजर गैर हाजर गैर हाजर हाजर क्योंकि महाराज जी ने आख्या भाई जेडे शरीर करके गए सन उन्हां दे मन साडे नेड़े, ते जेडे शरीर करके नेड़े सन उन्हां दे मन साडे तों दूर सन, मेले च फिरदे सन। तो इह कथा आपां कल दे प्रसंग दे विच विचारी है। दमदमा साहिब दी होर पावन कथा, क्योंकि सतगुरु कलगीधर जी दमदमा साहिब तकरीबन 9 महीने रहे ने। 9 महीनिआं तों वध समां ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਬਤੀਤ ਕੀਤਾ ਹੈ। ਇਸ ਕਰਕੇ ਸਤਿਗੁਰਾਂ ਦੇ ਬੇਅੰਤ ਕੌਤਕ ਨੇ ਇੱਥੋਂ ਦੇ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਹਿਬੇ ਕਮਾਲ ਪੰਥ ਦੇ ਬਾਲੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ, ਐਸੇ ਮਹਾਨ ਸਤਿਗੁਰੂ ਗਰੀਬਨ ਬਾਗ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦਿਆਂ ਹੋਇਆਂ ਦਸਮੇਸ਼ ਪਿਤਾ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੋ ਬਰਖਾ ਕਰ ਖਨ ਗਏ, ਖੇਤੀ ਲਈ ਪਕਾਏ।
ਖਾਲਸਾ ਜੀ, ਜਦੋਂ ਮੀਂਹ ਨਹੀਂ ਸੀ ਪੈਂਦਾ ਤੇ ਕਲਗੀਧਰ ਜੀ ਨੇ ਮੀਂਹ ਪਵਾਇਆ ਸੀ। ਪਿੱਛੇ ਆਪਾਂ ਪਰਸੋਂ ਦੀ ਕਥਾ ਵਿੱਚ ਵਿਚਾਰ ਕੀਤੀ ਸੀ, ਉਹ ਮੀਂਹ ਵਰਸ ਕੇ ਹਟ ਗਿਆ, ਫਸਲਾਂ ਬੜੀਆਂ ਸੁੰਦਰ ਹੋਈਆਂ, ਫਸਲਾਂ ਪੱਕ ਵੀ ਗਈਆਂ, ਖੇਤੀ ਪੱਕ ਕੇ ਲੋਕਾਂ ਦੇ ਘਰ ਵਿੱਚ ਵੀ ਆ ਗਈ।
ਕਿਤਕ ਮਾਸ ਬੀਤੇ ਬਹੁਰ, ਬਾਰ ਬੂੰਦ ਨੇ ਪਾਏ।
ਫਸਲਾਂ ਪੱਕ ਕੇ ਲੋਕਾਂ ਦੇ ਘਰਾਂ ਵਿੱਚ ਆ ਗਈਆਂ, ਅਗਲੀਆਂ ਫਸਲਾਂ ਵੀ ਲੋਕਾਂ ਨੇ ਬੀਜਣੀਆਂ ਸਨ, ਹੁਣ ਤਿਆਰੀ ਕਰ ਰਹੇ। ਕਈ ਮਹੀਨੇ ਏਦਾਂ ਬਤੀਤ ਹੋ ਗਏ, ਪਰਮੇਸ਼ਰ ਵੱਲੋਂ ਫੇਰ ਔੜ ਲੱਗ ਗਈ, ਦੇਵ ਨੇਤ ਐਸੀ ਹੋਈ ਕਿ ਦੁਬਾਰਾ ਫੇਰ ਔੜ ਲੱਗ ਗਈ, ਮੀਂਹ ਨਹੀਂ ਪੈਣ ਪੈ ਰਿਹਾ। ਹੁਣ ਫਸਲਾਂ ਬੀਜਣੀਆਂ ਚਾਹੁੰਦੇ ਨੇ ਲੋਕ ਤੇ ਬਹੁਤ ਜ਼ਿਆਦਾ ਮੀਂਹ ਨਹੀਂ ਪੈ ਰਿਹਾ, ਜਿਸ ਕਰਕੇ ਫਸਲਾਂ ਜਿਹੜੀਆਂ ਨੇ ਜਿਨ੍ਹਾਂ ਦੀਆਂ ਬੀਜੀਆਂ ਹੋਈਆਂ ਨੇ ਉਹ ਵੀ ਸੁੱਕ ਰਹੀਆਂ ਨੇ, ਜਿਹੜੇ ਨਵੀਆਂ ਬੀਜਣਾ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਖੇਤੀ ਦੇ ਵਿੱਚ ਜ਼ਮੀਨ ਦੇ ਵਿੱਚ ਨਮੀ ਨਹੀਂ ਹੈ।
ਚੋ ਪਈ ਗ੍ਰਾਮ ਨਿਕਟ ਕੇ ਸਰ ਸੁਸਕਾਨੇ,
ਇੰਨੀ ਜ਼ਿਆਦਾ ਔੜ ਲੱਗੀ ਕਿ ਜਿਹੜੇ ਪਿੰਡਾਂ ਦੇ ਸਰੋਵਰ ਸਨ, ਤਲਾਬ ਸਨ, ਉਹ ਵੀ ਸੁੱਕ ਗਏ, ਉਹਨਾਂ ਦੇ ਵਿੱਚੋਂ ਵੀ ਪਾਣੀ ਖਤਮ ਹੋ ਗਿਆ।
ਪਸ਼ੂ ਮਨੁੱਖ ਜੈ ਪਾਣੀ ਪਾਨੇ,
ਹੁਣ ਉਹ ਜਿਹੜੇ ਤਲਾਬ ਸਨ ਪਿੰਡਾਂ ਦੇ, ਛੱਪੜ ਆਪਾਂ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਉਹ ਜਿਹੜੇ ਛੱਪੜ ਸਨ ਤਲਾਬ ਸਨ ਉੱਥੋਂ ਬੰਦੇ ਵੀ ਪਾਣੀ ਭਰਦੇ ਸੀ, ਉੱਥੇ ਪਸ਼ੂਆਂ ਨੂੰ ਵੀ ਪਾਣੀ ਪਿਲਾਇਆ ਜਾਂਦਾ ਸੀ, ਲੋਕਾਂ ਦੇ ਵਰਤਣ ਵਾਸਤੇ ਵੀ ਉਹੀ ਪਾਣੀ ਕੰਮ ਆਉਂਦਾ ਸੀ। ਪਰ ਹੁਣ ਉਹਨਾਂ ਛੱਪੜਾਂ ਦੇ ਵਿੱਚ ਪਾਣੀ ਨਹੀਂ ਰਿਹਾ, ਪਾਣੀ ਸੁੱਕ ਗਿਆ, ਤੇ ਪਾਣੀ ਸੁੱਕਣ ਕਰਕੇ ਨਾ ਪਸ਼ੂਆਂ ਨੂੰ ਉੱਥੇ ਪਾਣੀ ਪੀਣ ਨੂੰ ਮਿਲਦਾ ਹੈ, ਨਾ ਲੋਕਾਂ ਦੇ ਵਰਤਣ ਵਾਸਤੇ ਉਹਦੇ ਵਿੱਚ ਪਾਣੀ ਰਿਹਾ।
ਸ੍ਰੀ ਗੁਰ ਸੁਣ ਡੱਲੇ ਕੀ ਬਾਤ,
ਇੱਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੱਲੇ ਦੀ ਜਿਹੜੀ ਗੱਲ ਸੁਣੀ ਸੀ ਨਾ, ਕੱਲ ਆਪਾਂ ਕਥਾ ਵਿਚਾਰੀ ਹੈ ਕਿ ਜਦੋਂ ਵਜ਼ੀਰ ਖਾਨ ਨੇ ਧਮਕੀ ਭਰਿਆ ਪੱਤਰ ਭੇਜਿਆ ਸੀ, ਚਿੱਠੀ ਲਿਖ ਕੇ ਭੇਜੀ ਸੀ ਡੱਲੇ ਨੂੰ ਕਿ ਤੂੰ ਗੁਰੂ ਜੀ ਨੂੰ ਮੇਰੇ ਹਵਾਲੇ ਕਰ ਦੇ, ਨਹੀਂ ਤਾਂ ਮੈਂ ਫੌਜਾਂ ਭੇਜਾਂਗਾ, ਤਾਂ ਡੱਲੇ ਨੇ ਜਵਾਬ ਦਿੱਤਾ ਸੀ, ਸਤਿਗੁਰੂ ਜੀ ਸਾਡੇ ਸਿਰ ਦੇ ਨਾਲ ਨੇ ਤੇ ਪਹਿਲਾਂ ਤੈਨੂੰ ਸਾਡਾ ਸਿਰ ਵੱਢਣਾ ਪਵੇਗਾ ਜੇ ਤੂੰ ਸਤਿਗੁਰਾਂ ਤੱਕ ਪਹੁੰਚਣਾ ਹੈ, ਤੇ ਅਸੀਂ ਤੇਰੇ ਡਰਾਇਆਂ ਡਰਨ ਵਾਲੇ ਨਹੀਂ ਹਾਂ। ਇਹ ਜਵਾਬ ਡੱਲੇ ਨੇ ਭੇਜਿਆ ਸੀ, ਕਲਗੀਧਰ ਜੀ ਨੂੰ ਪਤਾ ਲੱਗਾ ਇਸ ਜਵਾਬ ਦਾ, ਤੇ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਡੱਲੇ ਤੇ ਬੜੇ ਖੁਸ਼ ਸਨ, ਬੜੇ ਪ੍ਰਸੰਨ ਸਨ ਕਿ ਡੱਲੇ ਨੇ ਇਸ ਤਰ੍ਹਾਂ ਨਿਡਰਤਾ ਦੇ ਨਾਲ ਜਵਾਬ ਦਿੱਤਾ ਹੈ।
ਕਹੀ ਤੁਰਕ ਸੋ ਲਿਖ ਬਖਿਆਤ,
ਜਿਹੜੀ ਚਿੱਠੀ ਡੱਲੇ ਨੇ ਵਜ਼ੀਰ ਖਾਂ ਸੂਬੇ ਸਰਹੰਦ ਨੂੰ ਲਿਖ ਕੇ ਭੇਜੀ ਸੀ, ਉਹ ਪ੍ਰਗਟ ਰੂਪ ਦੇ ਵਿੱਚ ਗੁਰੂ ਕਲਗੀਧਰ ਜੀ ਨੂੰ ਪਤਾ ਲੱਗ ਚੁੱਕੀ ਹੈ। ਮਹਾਰਾਜ ਜੀ ਨੂੰ ਪਤਾ ਲੱਗਾ ਕਿ ਭਾਈ ਡੱਲੇ ਨੇ ਇਸ ਤਰ੍ਹਾਂ ਜਵਾਬ ਲਿਖ ਕੇ ਭੇਜਿਆ ਹੈ।
ਜੀਵਨ ਮਰਨ ਗੁਰੂ ਕੇ ਸੰਗ,
ਡੱਲਾ ਕਹਿੰਦਾ ਕਿ ਸਾਡਾ ਜੀਵਣਾ ਤੇ ਸਾਡਾ ਮਰਨਾ ਸਤਿਗੁਰਾਂ ਦੇ ਨਾਲ ਹੈ, ਅਸੀਂ ਜੀਵਾਂਗੇ ਤਾਂ ਸਤਿਗੁਰਾਂ ਦੇ ਨਾਲ, ਜੇ ਮਰਾਂਗੇ ਤੇ ਸਤਿਗੁਰਾਂ ਦੇ ਨਾਲ।
ਪਠੈ ਚਮੂ ਤਬ ਕਾਲੈ ਜੰਗ,
ਔਰ ਜੇ ਤੂੰ ਫੌਜਾਂ ਭੇਜੇਗਾ ਤੇ ਤੇਰੀਆਂ ਫੌਜਾਂ ਦਾ ਮੁਕਾਬਲਾ ਕਰਾਂਗੇ, ਜੰਗ ਲੜਾਂਗੇ, ਅਸੀਂ ਵੀ ਹੱਥਾਂ ਚ ਹਥਿਆਰ ਧਾਰਨ ਕੀਤੇ ਹੋਏ ਹਥਿਆਰ ਬੰਦ ਆ, ਅਸੀਂ ਵੀ ਸ਼ਸਤਰ ਧਾਰੀ ਆ, ਜੇ ਤੂੰ ਫੌਜਾਂ ਭੇਜੇਗਾ ਤੇ ਤੇਰੀਆਂ ਫੌਜਾਂ ਦਾ ਮੁਕਾਬਲਾ ਵੀ ਕਰਾਂਗੇ, ਤੇਰੀਆਂ ਫੌਜਾਂ ਦਾ ਆਹਮੋ ਸਾਹਮਣੇ ਹੋ ਕੇ ਡਟ ਕੇ ਮੁਕਾਬਲਾ ਕਰਾਂਗੇ। ਏਦਾਂ ਡੱਲੇ ਨੇ ਜਵਾਬ ਭੇਜਿਆ। ਕਲਗੀਧਰ ਜੀ ਨੇ ਸਾਰਾ ਜਵਾਬ ਸੁਣਿਆ। ਮਹਾਰਾਜ ਜੀ ਨੂੰ ਇਹ ਸਾਰੀ ਗੱਲ ਦਾ ਪਤਾ ਲੱਗਾ ਜਿਵੇਂ ਡੱਲੇ ਨੇ ਜਵਾਬ ਦਿੱਤਾ ਹੈ।
ਇਤਿਆਦਕ ਜਬ ਸਿੰਘ ਸੁਣਾਈ,
ਇਤਿਆਦਕ ਜਦੋਂ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹ ਸਾਰੀ ਵਿਥਿਆ ਸੁਣਾਈ,
ਅਦਕ ਪ੍ਰਸੰਨ ਪਏ ਗੋਸਾਈ।
ਕਲਗੀਧਰ ਜੀ ਭਾਈ ਡੱਲੇ ਤੇ ਬੜੇ ਪ੍ਰਸੰਨ ਹੋਏ। ਦਸਵੇਂ ਪਾਤਸ਼ਾਹ ਜੀ ਬਹੁਤ ਜ਼ਿਆਦਾ ਖੁਸ਼ ਹੋਏ, ਰੀਝ ਪਏ ਭਾਈ ਡੱਲੇ ਤੇ।
ਜਬ ਡੱਲਾ ਗੁਰ ਢਿੱਗ ਚੱਲ ਆਇਓ,
ਜਦੋਂ ਭਾਈ ਡੱਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਚੱਲ ਕੇ ਆਇਆ,
ਬੈਠ ਗਇਓ ਪਦ ਸੀਸ ਨਿਵਾਇਓ।
ਭਾਈ ਡੱਲੇ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਸੀਸ ਨਿਵਾ ਕੇ ਮੱਥਾ ਟੇਕਿਆ, ਨਮਸਕਾਰ ਕਰਕੇ ਗੁਰਦੇਵ ਦੇ ਚਰਨਾਂ ਵਿਚ ਮਹਾਰਾਜ ਜੀ ਦੇ ਚਰਨਾਂ ਵਿਚ ਬੈਠ ਗਿਆ।
ਭਏ ਪ੍ਰਸੰਨ ਕਿਰਪਾਲ ਬਖਾਨਾ,
ਕਿਰਪਾ ਦੇ ਘਰ ਵਿਚ ਆਏ ਹੋਏ ਕਿਰਪਾਲੂ ਸਤਿਗੁਰੂ ਜੀ ਬੜੇ ਪ੍ਰਸੰਨ ਨੇ ਤੇ ਪ੍ਰਸੰਨ ਹੋ ਕੇ ਭਾਈ ਡੱਲੇ ਨੂੰ ਕਹਿਣ ਲੱਗੇ,
ਤੋ ਸੰਗ ਬੰਦਪ ਚਮੂ ਮਹਾਨਾ।
ਮਹਾਰਾਜ ਜੀ ਕਹਿੰਦੇ ਭਾਈ ਡੱਲਾ ਜੀ, ਤੇਰੇ ਨਾਲ ਤੇਰੇ ਸੰਬੰਧੀਆਂ ਦੀ ਬਹੁਤ ਭਾਰੀ ਫੌਜ ਹੈ, ਤੇਰੇ ਰਿਸ਼ਤੇਦਾਰ ਸਰਬੰਧੀ ਤੇਰੇ ਨਾਲ ਹਨ।
ਰੋਜ ਗੁਰੂ ਸਰਕਾਰ ਜੁਬਰ ਤੇ,
ਇੱਥੇ ਜਿਹੜਾ ਰੋਜ ਸਾਡੇ ਖਜ਼ਾਨੇ ਦੇ ਵਿੱਚੋਂ ਮਾਇਆ ਵਰਤਦੀ ਹੈ, ਸਾਡੇ ਕੋਲ ਜਿਹੜੀ ਫੌਜ ਭਰਤੀ ਹੈ ਉਹਨਾਂ ਨੂੰ ਅਸੀਂ ਰੋਜ਼ੀਨਾ ਦਿੰਨੇ ਆ, ਜਿਹੜੀ ਬਰਾੜਾਂ ਦੀ ਫੌਜ ਅਸੀਂ ਰੱਖੀ ਹੋਈ ਆ ਉਹਨਾਂ ਨੂੰ ਅਸੀਂ ਮਾਇਆ ਦਿੰਦੇ ਹਾਂ।
ਸਭ ਚਾਕਰ ਜਿਮ ਲੈ ਬੋਕਰ ਤੇ,
ਸਾਰੇ ਚਾਕਰ ਸਾਡੇ ਕੋਲੋਂ ਚਾਕਰੀ ਲੈਂਦੇ ਨੇ, ਸਾਰੇ ਲੋਕ ਜਿਹੜੇ ਸਿਪਾਹੀ ਨੇ ਉਹ ਆਪੋ ਆਪਣਾ ਰੋਜ਼ੀਨਾ ਆਪੋ ਆਪਣੀਆਂ ਤਨਖਾਹਾਂ ਸਾਡੇ ਕੋਲੋਂ ਲੈਂਦੇ ਹਨ।
ਤਿਮ ਤੂੰ ਗਿਨ ਨਿਜ ਸੰਗ ਜਿਤੇ,
ਭਾਈ ਡੱਲਾ ਜੀ ਜਿਹੜੇ ਤੇਰੇ ਨਾਲ ਸਾਥੀ ਨੇ ਤੁਸੀਂ ਵੀ ਗਿਣ ਕੇ ਲੈ ਲਿਆ ਕਰੋ ਪੈਸੇ ਸਾਡੇ ਕੋਲੋਂ, ਤੁਸੀਂ ਵੀ ਸਾਡੀ ਫੌਜ ਦੇ ਨਾਲ ਰਲ ਜਾਓ ਔਰ ਸਾਡੇ ਸਿਪਾਹੀਆਂ ਦੇ ਨਾਲ ਜਿੱਥੇ ਅਸੀਂ ਦੂਜਿਆਂ ਨੂੰ ਤਨਖਾਹਾਂ ਦਿੰਨੇ ਆ ਤੁਸੀਂ ਵੀ ਆਪਣੇ ਸੰਬੰਧੀਆਂ ਸਮੇਤ ਗਿਣ ਕੇ ਬੰਦੇ ਦੱਸ ਦਿਓ ਕਿੰਨੇ ਨੇ, ਉਹਨਾਂ ਨੂੰ ਅਸੀਂ ਗੁਰੂ ਕੇ ਖਜ਼ਾਨੇ ਦੇ ਵਿੱਚੋਂ ਤਨਖਾਹਾਂ ਦਿਆ ਕਰਾਂਗੇ।
ਲੀਜੋ ਆਪਣੋ ਰੋਜ ਤਿਤੇਕ,
ਤੈਨੂੰ ਵੀ ਜੇ ਕੋਈ ਰੋਜ਼ੀਨਾ ਚਾਹੀਦਾ ਤੇ ਤੂੰ ਵੀ ਦੱਸ ਦੇ, ਤੈਨੂੰ ਵੀ ਉਹਨਾਂ ਰੋਜ਼ੀਨਾ ਅਸੀਂ ਰੋਜ ਦੇਵਾਂਗੇ।
ਨਿਜ ਬੰਦਪ ਬੈਰਾੜਨ ਦੀਜੈ,
ਜਿੰਨੇ ਤੇਰੇ ਰਿਸ਼ਤੇਦਾਰ ਸਰਬੰਧੀ ਬੈਰਾੜ ਨੇ ਉਹਨਾਂ ਸਾਰਿਆਂ ਨੂੰ ਅਸੀਂ ਰੋਜ਼ੀਨਾ ਦੇਵਾਂਗੇ, ਉਹਨਾਂ ਸਾਰਿਆਂ ਨੂੰ ਤੂੰ ਰੋਜ਼ੀਨਾ ਦੇ ਦੇ।
ਸਭ ਕੋ ਚਿੱਤ ਆਨੰਦ ਜੁਤ ਕੀ ਜੈ,
ਸਾਰਿਆਂ ਨੂੰ ਆਨੰਦ ਚਿੱਤ ਕਰ ਦੇ, ਸਾਰੇ ਖੁਸ਼ ਹੋ ਜਾਣ, ਸਾਰੇ ਪ੍ਰਸੰਨ ਹੋ ਜਾਣ, ਸਾਰਿਆਂ ਨੂੰ ਸਾਡੇ ਕੋਲੋਂ ਤਨਖਾਹਾਂ ਲੈਣੋਂ ਸ਼ੁਰੂ ਕਰ ਦੇ।
ਇਸ ਤੇ ਬਿਨਾ ਆਨ ਅਭਿਲਾਖਾ,
ਇਹਦੇ ਤੋਂ ਇਲਾਵਾ ਜੇ ਤੇਰੇ ਮਨ ਚ ਕੋਈ ਹੋਰ ਵੀ ਅਭਿਲਾਖ ਹੈ, ਜੇ ਤੇਰੇ ਮਨ ਦੇ ਵਿੱਚ ਕੋਈ ਹੋਰ ਵੀ ਇੱਛਾ ਹੈ,
ਸੋ ਪੀ ਦੇ ਕਰੋ ਨਿਜ ਪਾਖਾ,
ਉਹ ਵੀ ਅਸੀਂ ਤੈਨੂੰ ਦੇਵਾਂਗੇ, ਤੂੰ ਸਾਡੇ ਕੋਲ ਦੱਸ ਤੈਨੂੰ ਕੀ ਚਾਹੀਦਾ। ਮਹਾਰਾਜ ਜੀ ਕਹਿੰਦੇ ਇੱਕ ਤਾਂ ਤੇਰੇ ਰਿਸ਼ਤੇਦਾਰ ਸੰਬੰਧੀ ਜਿੰਨੇ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਤਨਖਾਹਾਂ ਦੇਵਾਂਗੇ, ਉਹਨਾਂ ਸਾਰਿਆਂ ਨੂੰ ਕਹਿ ਦੇ ਕਿ ਸਾਡੇ ਕੋਲੋਂ ਤਨਖਾਹਾਂ ਲੈ ਲਿਆ ਕਰਨ ਰੋਜ਼ ਦੇ ਹਿਸਾਬ ਨਾਲ, ਜਿੰਨਾ ਰੋਜ਼ੀਨਾ ਚਾਹੀਦਾ ਉਹਨਾਂ ਨੂੰ ਦੇਵਾਂਗੇ। ਇਹਦੇ ਤੋਂ ਇਲਾਵਾ ਜੇ ਤੇਰੇ ਮਨ ਦੇ ਵਿੱਚ ਕੋਈ ਹੋਰ ਅਭਿਲਾਖ ਹੈ, ਤੇਰੇ ਮਨ ਚ ਕੋਈ ਹੋਰ ਇੱਛਾ ਹੈ ਤਾਂ ਉਹ ਵੀ ਤੂੰ ਆਪਣੇ 32 ਦੰਦਾਂ ਤੋਂ ਕਹਿ ਦੇ, ਜੋ ਤੂੰ ਮੰਗੇਗਾ ਉਹ ਅਸੀਂ ਤੈਨੂੰ ਦੇਵਾਂਗੇ।
ਸੁਣ ਡੱਲਾ ਬੈਰਾੜ ਉਧਾਰਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਡੱਲਾ ਜਿਹਦੇ ਹਿਰਦੇ ਵਿੱਚ ਉਦਾਰਤਾ ਆਈ ਹੈ, ਜਾਤੀ ਕਰਕੇ ਡੱਲਾ ਵੀ ਬਰਾੜ ਸੀ, ਭਾਈ ਡੱਲਾ ਬੈਰਾੜ ਉਸ ਵੇਲੇ ਬੋਲਿਆ,
ਤੁਝ ਪਰ ਰਿਦਾ ਪ੍ਰਸੰਨ ਹਮਾਰਾ।
ਮਹਾਰਾਜ ਜੀ ਕਹਿੰਦੇ ਭਾਈ ਡੱਲਾ ਜੀ, ਤੇਰੇ ਤੇ ਸਾਡਾ ਹਿਰਦਾ ਬੜਾ ਖੁਸ਼ ਹੈ, ਅਸੀਂ ਤੇਰੇ ਤੇ ਬੜੇ ਪ੍ਰਸੰਨ ਆ, ਸਾਡੇ ਹਿਰਦੇ ਵਿੱਚ ਤੇਰੇ ਤੇ ਬੜੀ ਪ੍ਰਸੰਨਤਾਈ ਹੋਈ ਹੈ।
ਤਰੋ ਕਾਮਨਾ ਸੋ ਕਹਿ ਦੇਈ,
ਜੋ ਤੇਰੇ ਮਨ ਵਿੱਚ ਕਾਮਨਾ ਉਹ ਤੂੰ ਸਾਨੂੰ ਕਹਿ ਦੇ, ਬੇਝਿਜਕ ਹੋ ਕੇ ਸਾਨੂੰ ਦੱਸ ਦੇ।
ਹਮ ਤੇ ਕਰੋ ਜਾਚਨਾ ਲਈ,
ਜੋ ਤੇਰੇ ਮਨ ਚ ਕਾਮਨਾ ਉਹ ਸਾਡੇ ਕੋਲੋਂ ਲੈ ਲੈ, ਉਹ ਸਾਡੇ ਕੋਲੋਂ ਪ੍ਰਾਪਤ ਕਰ ਲੈ, ਅਸੀਂ ਤੇਰੀ ਕਾਮਨਾ ਪੂਰੀ ਕਰਾਂਗੇ।
ਸੁਣ ਡੱਲੇ ਕਰ ਜੋਰ ਉਚਾਰੀ।
ਇਹ ਸੁਣ ਕੇ ਭਾਈ ਡੱਲੇ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ,
ਪਾਤਸ਼ਾਹ ਚਹੀਅਤ ਅਬ ਬਾਰੀ।
ਮਹਾਰਾਜ ਜੀ ਤਾਂ ਕੋਈ ਵੱਡੀ ਦਾਤ ਦੇਣਾ ਚਾਹੁੰਦੇ ਸੀ ਡੱਲੇ ਨੂੰ, ਕਿ ਡੱਲੇ ਨੇ ਜਵਾਬ ਬੜਾ ਸੋਹਣਾ ਦਿੱਤਾ ਸੀ ਨਾ ਵਜ਼ੀਰ ਖਾਂ ਨੂੰ, ਬੜੀ ਨਿਡਰਤਾ ਦੇ ਨਾਲ ਚਿੱਠੀ ਦਾ ਜਵਾਬ ਭੇਜਿਆ ਸੀ, ਤੇ ਸਤਿਗੁਰੂ ਖੁਸ਼ ਬੜੇ ਸੀ ਡੱਲੇ ਦੀ ਸੇਵਾ ਕਰਕੇ, ਕੋਈ ਵੱਡੀ ਦਾਤ ਦੇਣਾ ਚਾਹੁੰਦੇ ਸੀ। ਪਰ ਡੱਲੇ ਨੇ ਕੀ ਮੰਗਿਆ, ਕਹਿਣ ਲੱਗਾ ਮਹਾਰਾਜ ਜੀ ਸਾਡੇ ਇਲਾਕੇ ਚ ਮੀਂਹ ਨੀ ਪੈ ਰਿਹਾ, ਕਿਰਪਾ ਕਰਕੇ ਮੀਂਹ ਪਾ ਦਿਓ। ਜਿਵੇਂ ਪਹਿਲਾਂ ਮੀਂਹ ਨੀ ਸੀ ਪੈਂਦਾ ਤੇ ਉਦੋਂ ਤੁਸੀਂ ਮੀਂਹ ਪਾਇਆ ਸੀ ਮਹਾਰਾਜ, ਹੁਣ ਫਿਰ ਨੀ ਮੀਂਹ ਪਿਆ ਪੈਂਦਾ, ਹੁਣ ਫਿਰ ਓੜ ਲੱਗ ਗਈ ਹੈ, ਤੇ ਕਿਰਪਾ ਕਰਕੇ ਮਹਾਰਾਜ ਜੀ ਤੁਸੀਂ ਸਾਨੂੰ ਪਾਣੀ ਦੇ ਦਿਓ।
ਪਸ਼ੂ ਪੰਛੀ ਮਾਨਵ ਸਮੁਦਾਇਆ।
ਸਾਡੇ ਜਿੰਨੇ ਪਸ਼ੂ ਨੇ, ਇਲਾਕੇ ਦੇ ਪੰਛੀ ਨੇ, ਜਿੰਨੇ ਮਾਨਵਾਂ ਦਾ ਸਮੁਦਾਇ ਹੈ,
ਬਿਨਾਂ ਨੀਰ ਤੇ ਹੋਏ ਬੇਕੁਲਾਇਆ।
ਪਾਣੀ ਤੋਂ ਬਿਨਾਂ ਸਾਰੇ ਵਿਆਕੁਲ ਨੇ, ਪਾਣੀ ਤੋਂ ਬਿਨਾਂ ਸਾਰੇ ਬੇਬਲ ਹੋ ਰਹੇ ਨੇ, ਵਿਆਕੁਲ ਹੋ ਰਹੇ ਨੇ।
ਜੇ ਪਰਸੰਨ ਬਰਖਾ ਦਿਓ ਅਬੈ।
ਮਹਾਰਾਜ ਜੀ ਜੇ ਤੁਸੀਂ ਪ੍ਰਸੰਨ ਹੋ ਤੇ ਕਿਰਪਾ ਕਰਕੇ ਸਾਨੂੰ ਵਰਖਾ ਦੇ ਦਿਓ, ਜੇ ਤੁਸੀਂ ਖੁਸ਼ ਹੋ ਸਾਡੇ ਤੇ ਪ੍ਰਸੰਨ ਹੋ ਤੇ ਕਿਰਪਾ ਕਰਕੇ ਸਾਡੇ ਮੀਂਹ ਪਾ ਦਿਓ ਮਹਾਰਾਜ, ਜਿਵੇਂ ਪਹਿਲਾਂ ਪਾਇਆ ਸੀ। ਹੁਣ ਉਹ ਸਮਾਂ ਲੰਘ ਗਿਆ, ਕਈ ਮਹੀਨਿਆਂ ਬਾਅਦ ਦੁਬਾਰਾ ਓੜ ਲੱਗੀ ਹੈ, ਕਹਿੰਦਾ ਮਹਾਰਾਜ ਹੁਣ ਮੀਂਹ ਦੀ ਬੜੀ ਲੋੜ ਹੈ, ਸਾਡਾ ਇਲਾਕਾ ਸੁੱਕ ਰਿਹਾ, ਛੱਪੜ ਸੁੱਕ ਗਏ ਨੇ, ਪਾਣੀ ਨਹੀਂ ਰਿਹਾ, ਤਲਾਬਾਂ ਦੇ ਵਿੱਚ ਪੀਣ ਜੋਗੇ ਵੀ ਪਾਣੀ ਦੀ ਕਿੱਲਤ ਹੋ ਗਈ ਹੈ, ਕਿਰਪਾ ਕਰ ਦਿਓ ਮਹਾਰਾਜ ਜੀ ਮੀਂਹ ਪਾ ਦਿਓ।
ਟੋਬੇ ਪੁਰੇ ਲਏ ਸੁੱਖ ਸਭੈ।
ਸਾਰੇ ਟੋਬੇ ਭਰ ਜਾਣ, ਜਿੰਨੇ ਤਲਾਬ ਨੇ ਸਾਰੇ ਭਰ ਜਾਣ, ਤਾਂ ਜੋ ਸਾਰਿਆਂ ਨੂੰ ਸੁੱਖ ਪ੍ਰਾਪਤ ਹੋਵੇ।
ਸੁਣ ਕਰ ਐਸੇ ਪ੍ਰਭੂ ਉਚਾਰਾ।
ਡੱਲੇ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬੋਲੇ,
ਮੀਹੀ ਕਹਾਂ ਹਮ ਕਾਂਖ ਮਜਾਰਾ।
ਮਹਾਰਾਜ ਜੀ ਕਹਿੰਦੇ ਹੋ ਡੱਲੇ, ਅਸੀਂ ਕਿਹੜਾ ਮੀਂਹ ਆਪਣੀ ਕੱਛ ਚ ਰੱਖਿਆ ਵੀ ਜਿਹੜਾ ਕੱਢ ਕੇ ਦੇ ਦਈਏ ਤੈਨੂੰ। ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਵੀ ਡੱਲੇ ਨੂੰ ਕੋਈ ਵੱਡੀ ਦਾਤ ਦੇਈਏ, ਪਰ ਡੱਲਾ ਇੱਥੇ ਹੀ ਡੁੱਲਿਆ ਹੋਇਆ ਵੀ ਮੀਂਹ ਪਾ ਦਿਓ, ਬਸ ਉੱਥੇ ਤੱਕ ਹੀ ਸੀਮਤ ਸੀ ਸੋਚ। ਤੇ ਮਹਾਰਾਜ ਸੱਚੀ ਪਾਤਸ਼ਾਹ ਨੇ ਅੱਗੋਂ ਜਵਾਬ ਦੇ ਦਿੱਤਾ, ਕਹਿੰਦੇ ਡੱਲਿਆ ਅਸੀਂ ਕਿਹੜਾ ਮੀਂਹ ਆਪਣੀ ਕੱਛ ਚ ਰੱਖਿਆ ਵੀ ਜਿਹੜਾ ਕੱਢ ਕੇ ਤੈਨੂੰ ਹੁਣੇ ਫੜਾ ਦਈਏ।
ਜਿਸ ਤੇ ਅਬ ਨਿਕਾਸ ਕਰਦੇ ਹੈ।
ਅਸੀਂ ਕਿਹੜਾ ਕੱਛ ਵਿੱਚ ਮੀਂਹ ਰੱਖਿਆ ਆਪਣੇ ਕਿ ਜਿਸ ਤੋਂ ਕੱਢ ਕੇ ਅਸੀਂ ਤੈਨੂੰ ਦੇ ਦਈਏ।
ਅਪਰ ਕਾਮਨਾ ਜਾਚਨ ਲੇ।
ਕੱਢ ਮੀਂਹ ਤਾਂ ਪੈਂਦਾ ਹੀ ਰਹੇਗਾ, ਤੂੰ ਹੋਰ ਕੋਈ ਕਾਮਨਾ ਕਰ, ਤੂੰ ਕੋਈ ਹੋਰ ਇੱਛਾ ਕਰ, ਜੇ ਤੇਰੇ ਮਨ ਦੇ ਵਿੱਚ ਕੋਈ ਹੋਰ ਕਾਮਨਾ ਤਾਂ ਉਹ ਮੰਗ ਲੈ, ਉਹ ਅਸੀਂ ਤੈਨੂੰ ਦੇਵਾਂਗੇ।
ਇਮ ਕਹਿ ਸੁਣੋ ਇਹ ਸਭ ਮੌਨ।
ਇਦਾਂ ਕਹਿ ਕੇ ਸਾਰੇ ਚੁੱਪ ਕਰ ਗਏ।
ਕਿਤਕ ਸਮੇਂ ਥਿਰ ਗਾ ਪੁਨ ਪਾਉਣ।
ਕੁਝ ਸਮਾਂ ਸਤਿਗੁਰਾਂ ਕੋਲ ਬਹਿ ਕੇ ਡੱਲੇ ਨੇ ਹੋਰ ਕੁਝ ਨੀ ਮੰਗਿਆ, ਫਿਰ ਬੈਠਾ ਰਿਹਾ, ਕੁਝ ਸਮਾਂ ਚੁੱਪ ਚਾਪ ਕਰਕੇ ਬੈਠਾ ਰਿਹਾ ਤੇ ਫਿਰ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ।
ਅਗਲੇ ਦਿਵਸ ਰੋਜ ਬਰਤੰਤਾ।
ਅਗਲੇ ਦਿਨ ਰੋਜ਼ੀਨਾ ਵਰਤ ਰਿਹਾ ਸੀ, ਜਿੰਨੇ ਚਾਕਰ ਨੌਕਰ ਰੱਖੇ ਹੋਏ ਸੀ ਮਹਾਰਾਜ ਜੀ ਨੇ, ਸਿਪਾਹੀ ਭਰਤੀ ਕੀਤੇ ਹੋਏ ਸਨ, ਉਹਨਾਂ ਸਾਰਿਆਂ ਨੂੰ ਤਨਖਾਹਾਂ ਵੰਡੀ ਰਹੀਆਂ ਸਨ।
ਚਾਕਰ ਗਨ ਗਿਨ ਗਿਨ ਸੁਲਹੰਤਾ।
ਜਿੰਨੇ ਚਾਕਰ ਨੇ ਨੌਕਰ ਨੇ ਸਾਰੇ ਗਿਣ ਗਿਣ ਕੇ ਆਪੋ ਆਪਣਾ ਰੋਜ਼ੀਨਾ ਲੈ ਰਹੇ ਨੇ।
ਤਬ ਡੱਲਾ ਬੰਧਨ ਹਿਤ ਆਇਓ।
ਇਹਨੇ ਨੂੰ ਭਾਈ ਡੱਲਾ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਆ ਪਹੁੰਚਿਆ ਤੇ ਆ ਕੇ ਇਹਨੇ ਸਤਿਗੁਰਾਂ ਨੂੰ ਵੰਦਨਾ ਕੀਤੀ।
ਬੈਠਤ ਪਗ ਪਰ ਸੀਸ ਨਿਵਾਇਓ।
ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦਿਆਂ ਇਹਨੇ ਗੁਰੂ ਸਾਹਿਬ ਦੇ ਚਰਨਾਂ ਚ ਸੀਸ ਨਿਵਾਇਆ, ਨਮਸਕਾਰ ਕੀਤੀ ਗਰੀਬਨ ਬਾਗ ਸੱਚੀ ਪਾਤਸ਼ਾਹ ਦੇ ਚਰਨਾਂ ਵਿੱਚ।
ਕਰ ਕਰ ਲੇਖਾ ਸਭ ਚਿਤ ਚੇਤੇ।
ਸਾਰਿਆਂ ਦਾ ਲੇਖਾ ਕਰਕੇ, ਸਾਰਿਆਂ ਦਾ ਹਿਸਾਬ ਕਿਤਾਬ ਕਰਕੇ ਚਿਤ ਚੇਤੇ ਦੇ ਨਾਲ ਜਿਵੇਂ ਲਿਖਿਆ ਹੋਇਆ,
ਆਵਤ ਜਾਤ ਲੇਤ ਇੱਕ ਦੇਤੇ।
ਇਸ ਤਰ੍ਹਾਂ ਵਾਰੀ ਵਾਰੀ ਕਰਕੇ ਸਾਰੇ ਆ ਰਹੇ ਨੇ, ਸਾਰਿਆਂ ਨੂੰ ਗੁਰੂ ਸਾਹਿਬ ਦੇ ਖਜ਼ਾਨੇ ਚੋਂ ਰੋਜ਼ੀਨਾ ਦਿੱਤਾ ਜਾ ਰਿਹਾ। ਜਿੰਨਾ ਜਿੰਨਾ ਉਹਨਾਂ ਦਾ ਦਿਨਾਂ ਦੀ ਤਨਖਾਹ ਬਣਦੀ ਹੈ, ਉਹ ਤਨਖਾਹਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਤਿੰਨ ਦਿਸ਼ ਦੇਖਤ ਪ੍ਰਭੂ ਬਖਾਨਾ,
ਭਾਈ ਡੱਲੇ ਵਾਲੇ ਪਾਸੇ ਵੇਖ ਕੇ ਤੇ ਉਧਰ ਤੱਕ ਕੇ ਸਤਿਗੁਰੂ ਜੀ ਬੋਲੇ,
ਲੇਹੋ ਡੱਲਾ ਨਿਜ ਰੋਜ ਮਹਾਨਾ।
ਮਹਾਰਾਜ ਜੀ ਕਹਿੰਦੇ, ਡੱਲਿਆ ਤੂੰ ਵੀ ਲੈ ਲੈ ਖਜ਼ਾਨਾ ਵਰਤਦਾ, ਤੂੰ ਵੀ ਲੈ ਲੈ ਰੋਜ਼ੀਨਾ ਜਿੰਨਾ ਚਾਹੀਦਾ ਤੈਨੂੰ, ਤੇਰੇ ਨਾਲ ਜਿਹੜੇ ਤੇਰੇ ਸੰਬੰਧੀ ਰਿਸ਼ਤੇਦਾਰ ਨੇ ਉਹਨਾਂ ਦਾ ਜਿੰਨਾ ਰੋਜ਼ੀਨਾ ਬਣਦਾ ਤੂੰ ਵੀ ਸਾਡੇ ਖਜ਼ਾਨਿਓ ਲੈ ਲੈ।
ਅਪਰ ਕਾਮਨਾ ਪੀ ਲੇ ਉਹ ਸੰਗ,
ਜੇ ਕੋਈ ਹੋਰ ਵੀ ਕਾਮਨਾ ਤੇਰੇ ਮਨ ਵਿੱਚ ਤਾਂ ਉਹ ਵੀ ਮੰਗ ਲੈ।
ਸਾਚ ਲਿਓ ਆਪਣੋ ਹਿਤ ਅੰਗ,
ਆਪਣੇ ਵਾਸਤੇ ਆਪਣੇ ਸਾਕਾਂ ਲਈ ਜੋ ਤੂੰ ਮੰਗਣਾ ਚਾਹੁੰਦਾ ਹੈ ਮੰਗ ਲੈ।
ਸੁਣ ਡੱਲੇ ਕਰ ਜੋਰ ਉਚਾਰੀ,
ਮਹਾਰਾਜ ਜੀ ਦੇ ਵਚਨ ਸੁਣ ਕੇ ਡੱਲੇ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ,
ਪਾਤਸ਼ਾਹ ਦੇਵ ਬਰਖਾ ਬਾਰੀ।
ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੀਂਹ ਪਾ ਦਿਓ, ਮੇਰੀ ਤਾਂ ਇਹੀ ਕਾਮਨਾ ਹੈ। ਦੁਬਾਰਾ ਫਿਰ ਇਹੀ ਮੰਗ ਕੀਤੀ, ਦੂਸਰੇ ਦਿਨ ਵੀ ਕਹਿੰਦਾ, ਮਹਾਰਾਜ ਮੀਂਹ ਪਾ ਦਿਓ, ਮੇਰੀ ਤਾਂ ਇਹੀ ਕਾਮਨਾ।
ਪ੍ਰਾਣੀ ਹਰ ਖੈ ਜਿਸ ਤੇ ਸਾਰੇ,
ਕਿਉਂਕਿ ਜੇ ਮੀਂਹ ਪਾਓਗੇ ਤੁਸੀਂ ਤੇ ਸਾਰੇ ਲੋਕ ਖੁਸ਼ ਹੋ ਜਾਣਗੇ, ਸਾਰਿਆਂ ਦੇ ਚਿਹਰਿਆਂ ਤੇ ਹਾਸਾ ਆ ਜਾਏਗਾ, ਸਾਰਿਆਂ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਪਏਗੀ।
ਇਸ ਤੇ ਅਪਰ ਨ ਚਾਹ ਉਧਾਰੇ,
ਇਹਦੇ ਤੋਂ ਹੋਰ ਕੋਈ ਚਾਹਨਾ ਨੀ ਸਾਡੇ ਮਨ ਵਿਚ, ਕੱਲੀ ਇਹੀ ਕਾਮਨਾ ਕਿ ਮੀਂਹ ਪਾ ਦਿਓ।
ਖੁਸ਼ੀ ਆਪ ਕੀ ਸਭ ਉਪਰ,
ਤੁਹਾਡੀ ਸਾਰਿਆਂ ਤੇ ਖੁਸ਼ੀ ਹੋਵੇਗੀ, ਤੁਹਾਡੀ ਸਾਰਿਆਂ ਤੇ ਰੀਝਤਾਈ ਪ੍ਰਸੰਨਤਾ ਹੋਵੇਗੀ।
ਬਣੀ ਦਿਓ ਬਰਖਾ ਅਬ ਭੂ ਪਰ,
ਆਪ ਜੀ ਕਿਰਪਾ ਕਰਕੇ ਸਾਰੀ ਧਰਤੀ ਤੇ ਮੀਂਹ ਪਾ ਦਿਓ, ਸਾਰੇ ਪਾਸੇ ਮੀਂਹ ਵਰਸਾ ਦਿਓ। ਮਹਾਰਾਜ ਸੱਚੀ ਪਾਤਸ਼ਾਹ ਇਹੀ ਸਾਡੀ ਕਾਂਖਾ ਹੈ।
ਮੌਨ ਪਏ ਸੁਣ ਕੇ ਗੁਣ ਖਾਨੀ,
ਡੱਲੇ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਚੁੱਪ ਕਰ ਗਏ। ਮਹਾਰਾਜ ਜੀ ਕੋਈ ਵੱਡੀ ਦਾਤ ਦੇਣਾ ਚਾਹੁੰਦੇ ਨੇ, ਪਰ ਡੱਲਾ ਇੱਥੇ ਤੱਕ ਹੀ ਸੀਮਤ ਆ, ਕਿਉਂਕਿ ਭਾਗਾਂ ਤੋਂ ਬਿਨਾਂ ਵੀ ਖਾਲਸਾ ਜੀ ਕੁਝ ਨਹੀਂ ਮਿਲਦਾ ਹੈ। ਜੋ ਭਾਗਾਂ ਵਿੱਚ ਆ ਮਿਲਦਾ ਉਹੀ ਹੈ, ਕਰਮਾਂ ਦੀ ਗਤੀ ਹੈ। ਕਰਮਾਂ ਵਿੱਚ ਵਿਧਾਤੇ ਨੇ ਜੋ ਲਿਖ ਦਿੱਤਾ ਉਹੀ ਪ੍ਰਾਪਤ ਹੋਣਾ, ਉਹਨਾਂ ਕਰਮਾਂ ਤੋਂ ਵੱਧ ਜਿੰਨਾ ਮਰਜ਼ੀ ਬੰਦਾ ਤਰਲੋ ਮੱਛੀ ਹੁੰਦਾ ਫਿਰੇ ਨਹੀਂ ਮਿਲਦਾ। ਤੋ ਡੱਲੇ ਨੂੰ ਸਤਿਗੁਰੂ ਜੀ ਨੇ ਜਵਾਬ ਨਹੀਂ ਦਿੱਤਾ ਕੋਈ, ਮਹਾਰਾਜ ਜੀ ਚੁੱਪ ਕਰ ਗਏ।
ਸਭ ਚਾਹਤ ਸਰ ਰਿਹੋ ਨਾ ਪਾਣੀ,
ਸਾਰੇ ਚਾਹੁੰਦੇ ਨੇ ਕਿ ਪਾਣੀ ਨਹੀਂ ਰਿਹਾ ਸਰੋਵਰਾਂ ਵਿੱਚ, ਤਲਾਬਾਂ ਦੇ ਵਿੱਚੋਂ ਵੀ ਪਾਣੀ ਸੁੱਕ ਚੁੱਕਾ ਹੈ।
ਤਬ ਉੱਠ ਗਮਨੇ ਉਹ ਡੱਲਾ ਘਰ ਕੋ,
ਉਸ ਵੇਲੇ ਉੱਠ ਕੇ ਜਦੋਂ ਮਹਾਰਾਜ ਜੀ ਕੁਝ ਬੋਲੇ ਹੀ ਨਹੀਂ ਤੇ ਡੱਲਾ ਉੱਠ ਕੇ ਸਤਿਗੁਰਾਂ ਦੇ ਕੋਲੋਂ ਆਪਣੇ ਘਰ ਚਲਾ ਗਿਆ।
ਨਿਤ ਹਰ ਖਾਏ ਸੇਵ ਕਰ ਗੁਰ ਕੋ,
ਬੜੀ ਖੁਸ਼ੀ ਲੈਂਦਾ ਸਤਿਗੁਰਾਂ ਦੀ ਡੱਲਾ, ਮਹਾਰਾਜ ਜੀ ਦੀ ਸੇਵਾ ਕਰਕੇ। ਸਤਿਗੁਰੂ ਗਰੀਬ ਨਵਾਜ ਜੀ ਦੀ ਸੇਵਾ ਵਿੱਚ ਹਰ ਵੇਲੇ ਡੱਲਾ ਹਾਜ਼ਰ ਰਹਿੰਦਾ ਹੈ। ਜੋ ਸਤਿਗੁਰੂ ਜੀ ਹੁਕਮ ਕਰ ਦਿੰਦੇ ਨੇ ਡੱਲਾ ਤਾਤਕਾਲ ਉਸੇ ਵੇਲੇ ਉਸੇ ਸੇਵਾ ਵਿੱਚ ਤਤਪਰ ਹੁੰਦਾ ਹੈ।
ਸੋ ਦਿਨ ਜਾਮਨ ਬੀਤੇ ਜਬੈ,
ਉਹ ਦਿਨ ਤੇ ਉਹ ਰਾਤ ਵੀ ਕਹਿੰਦੇ ਦੂਸਰੀ ਬਤੀਤ ਹੋ ਗਈ।
ਦਰਸ ਕਰਨ ਆਇਓ ਪੁਨ ਤਬੈ,
ਤੀਸਰੇ ਦਿਨ ਫੇਰ ਆਇਆ ਸਤਿਗੁਰਾਂ ਦੇ ਕੋਲ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਬੈਠ ਗਯੋ ਗੁਰ ਕੇ ਚਿਤ ਆਇਓ,
ਸਤਿਗੁਰਾਂ ਦੇ ਕੋਲ ਆ ਕੇ ਬੈਠ ਗਿਆ। ਮਹਾਰਾਜ ਜੀ ਦੇ ਮਨ ਚ ਫਿਰ ਖੁਸ਼ੀ ਆਈ ਭਾਈ ਡੱਲੇ ਤੇ, ਫਿਰ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਰੀਝੇ।
ਯਥਾ ਤੁਰਕ ਸੋ ਲਿਖਿਓ ਪਠਾਇਓ,
ਡੱਲੇ ਨੇ ਜਵਾਬ ਬੜਾ ਸੋਹਣਾ ਦਿੱਤਾ ਸੀ ਵਜ਼ੀਰ ਖਾਂ ਨੂੰ, ਵਜ਼ੀਰ ਖਾਂ ਦੀ ਚਿੱਠੀ ਦਾ ਜਵਾਬ ਠੋਕ ਕੇ ਲਿਖ ਕੇ ਭੇਜਿਆ ਸੀ, ਇਸ ਕਰਕੇ ਸਤਿਗੁਰੂ ਜੀ ਡੱਲੇ ਤੇ ਬੜੇ ਖੁਸ਼ ਸਨ।
ਹੋਏ ਪ੍ਰਸੰਨ ਦਿਓ ਕੁਛ ਚਾਹਤ,
ਮਹਾਰਾਜ ਜੀ ਪ੍ਰਸੰਨ ਹੋ ਕੇ ਭਾਈ ਡੱਲੇ ਨੂੰ ਕੁਝ ਦਾਤ ਦੇਣਾ ਚਾਹੁੰਦੇ ਨੇ, ਭਾਈ ਡੱਲੇ ਤੇ ਕੋਈ ਬਖਸ਼ਿਸ਼ ਕਰਨਾ ਚਾਹੁੰਦੇ ਹਨ।
ਰੀਜ ਪਚਾਏ ਨਾ ਦੇਤ ਉਮਾਹਤ,
ਸਤਿਗੁਰਾਂ ਦੀ ਜਿਹੜੀ ਖੁਸ਼ੀ ਹੈ ਉਮਾਹ ਹੈ, ਉਹ ਮਹਾਰਾਜ ਜੀ ਦੇ ਕੋਲੋਂ ਅੰਦਰ ਪਚ ਨਹੀਂ ਰਿਹਾ। ਮਹਾਰਾਜ ਜੀ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਉਮਾ ਹੈ ਉਹ ਗੁੰਮ ਹੋ ਜਾਏ, ਸਤਿਗੁਰੂ ਜੀ ਦੇਣ ਵਾਸਤੇ ਉਮੜਦੇ ਹਨ।
ਡੱਲੇ ਬਿਰਾੜ ਜਾਚ ਅਬ ਲੇ ਹੋ,
ਮਹਾਰਾਜ ਜੀ ਕਹਿੰਦੇ ਹਾਂ ਭਾਈ ਡੱਲਾ ਬਰਾੜ ਜੀ ਮੰਗ ਲੋ ਜੋ ਚਾਹੀਦਾ। मांग लो जो तुहाडे मन दी कांखा है
जो मुख कहे तथा कर दे हो
जो तू अपने मुंह कहेगा ओही असी कर देंगे
श्री प्रभ पातशाह गुर साचे देओ बरखा प्राणी सब जाचे
जदों तीजी बार महाराज जी ने तीजे दिन वचन कहा ते तीजी बार फिर डल्ले ने यही गल आखी कहन लगा हे सच्चे पातशाह हे गुरु सच्चे कृपा करके मीह वरसा दियो वरखा पा दियो तां जो सारे प्राणी खुश हो जान सारे ये मंगदे ने सारे लोकां दी यही कांखा है कि तुसी कृपा करके मीह वरखा दियो
सुनत प्रसन्न कृपाल महाना
महाराज जी सुन के प्रसन्न होए ते कृपा दे घर विच आए
श्री मुख ते मुस्काए बखाना
मुस्करा के गुरु कलगीधर पातशाह जी महाराज जी ने बोले एक कहावत सुनाई
बचन जट दा बोल बाणिये दी चुप
महाराज जी कहंदे जट दा बोल जे ओ बोल देवे ते पुगा के ही हटदा है जो कह देवे ते फिर पिछे नहीं हटदा भी उन्हें इदां ही करना फिर बाणिये दी चुप जेड़ी है वो बड़ी खतरनाक हुंदी है कहंदे ओ खाली नहीं हुंदी
गुरु दा वाक ब्राह्मण दा साक
ते गुरु दा वाक ते ब्राह्मण दा साक आ जड़ियां चीजां हन
जो पई ए छूछे न जाए कदाई
ए खाली नहीं जांदे ए कदे खाली नहीं जांदे जट दा बोल ते बाणिये दी चुप ते गुरु दा वाक ते ब्राह्मण दा साक महाराज जी कहंदे चीजा खाली नहीं जांदियां कदे
चाहे जो चित में ले बरियाई
हां जो ये चाहुंदे ने अपने चित दे विचो बरियाई लेके हटदे हन
जट पिन्ने ता कंध थी किन्ने
महाराज जी कहंदे जे जट मंगे ना ते जट मंगे ता कंध तो भी मंग लैंदा भी कंध नु भी देना पै जांदा भी हां जट मंग रिहा इहनू देना ही पैणा जट पिन्ने ता कंध भी किन्ने जे जट मंगे ता कंध तो भी ले लैंदा है
अपर पास ते क्यों ने लिन्ने
होर किसे कोलो भला क्यों ना लवे जे उन्हें लेना होवे ता ओ कंध कोलो भी ले लैंदा है महाराज सच्चे पातशाह कहंदे असी ता जिउंदे जागदे बंदे आ साडे कोलो ता तू ले ही लेना असी भी मीह पाओ बार बार यही मंग मंगी जाना असी कहने कुछ होर मंग लै कहने मीह पाओ महाराज जी कहंदे जे तू मंगन लगा ते फिर जे जट मंगे ओ ता कंध कोलो भी मंग के अपनी गल पूरी कर लैंदा है
जाओ डल्ला अब बिलम न लाओ
महाराज जी कहंदे चंगा फिर डल्या जाओ हुण देरी ना करो
टोबे सब ही साफ कराओ
जिन्ने टोबे ने जिन्ने तालाब ने सारे साफ करा दियो
बरखा दई अधिक अधिकाते
तुहानू हुण बड़ी खुली बरखा देनी है सी अधिक तो अधिक मीह देना है
बार बार तो जाची जाते
क्योंकि तू बार बार मीह मंगया बार बार मीह मंगया इस करके हुण मीह भी खुला देना जाके टोबे साफ करा दियो तालाब साफ करा दियो ता जो सारे पानी नल भर जान
डल्ला उठियो आनंद तो होवा
महाराज जी दे वचन सुन के डल्ला उठया उठ के बड़ा आनंदित होया
गुरु प्रसन्न अपन पर जोवा
देखिया सतगुरु जी मेरे ते बड़े प्रसन्न होए हन
सुन सुन नर नारी बिस्माए
सुन सुन के जिन्ने नर नारियां सब हैरान होए
कने आए कन गुर फरमाए
सतगुरु जी ने कहा बहुत मीह पवेगा खुला मीह पवेगा ए सारिया ने सुनिया है
नै बिलोकियत अब नब माई
पर हैरानी नाल लोक वेखदे ने कहंदे आकाश विच तां कोई बदल दिंदा नहीं पवेगा किवें ਕਿ ਆਕਾਸ਼ ਵਿੱਚ ਤਾਂ ਕੋਈ ਘਟਾ ਨਹੀਂ ਨਜ਼ਰ ਆਉਂਦੀ, ਕੋਈ ਬੱਦਲ ਹੀ ਨਜ਼ਰ ਨਹੀਂ ਆਉਂਦੀ।
ਲੱਗੀ ਓੜ ਕਣ ਪਈ ਅਤਨਾਈ,
ਓੜ ਲੱਗੀ ਹੋਈ ਆ ਤੇ ਕਣ ਪੈ ਨਹੀਂ ਰਿਹਾ, ਮੀਂਹ ਪੈ ਨਹੀਂ ਰਿਹਾ। ਸਤਿਗੁਰੂ ਜੀ ਕਹਿੰਦੇ ਬੜਾ ਮੀਂਹ ਪਵੇਗਾ, ਪਰ ਆਕਾਸ਼ ਵਿੱਚ ਤਾਂ ਕੋਈ ਬੱਦਲ ਨਜ਼ਰ ਨਹੀਂ ਪਏ ਆਉਂਦੇ।
ਵਰਖਾ ਹੋਏ ਹੈ ਹੇਰਨ ਹੇਤ,
ਮੀਂਹ ਪਵੇਗਾ ਗੁਰੂ ਜੀ ਨੇ ਕਿਹਾ ਤੇ ਪਵੇਗਾ ਜਰੂਰ, ਇਹ ਵੇਖਣ ਵਾਸਤੇ।
ਨਰ ਨਾਰੀ ਬਿਸਮੰਤ ਸੁਚੇਤ,
ਸੁਚੇਤ ਹੋ ਕੇ ਹੈਰਾਨੀ ਨਾਲ ਤੱਕਦੇ ਨੇ ਵੀ ਵੇਖਾਂਗੇ ਕਿਵੇਂ ਮੀਂਹ ਪੈਂਦਾ, ਕਿਵੇਂ ਸਤਿਗੁਰੂ ਜੀ ਦਾ ਬਚਨ ਪੂਰਾ ਹੁੰਦਾ ਹੈ।
ਢੋਲ ਬ੍ਰਿੰਦ ਇਕੱਠੇ ਕਰਵਾਏ,
ਲੋਕਾਂ ਨੇ ਬਹੁਤ ਸਾਰੇ ਢੋਲ ਇਕੱਠੇ ਕਰਵਾ ਲਏ।
ਤੀਰ ਤਾਲ ਕੇ ਜਾਏ ਬਜਾਏ,
ਤਲਾਬਾਂ ਦੇ ਕੰਢਿਆਂ ਤੇ ਜਾ ਕੇ ਢੋਲ ਵਜਾਣੇ ਸ਼ੁਰੂ ਕਰ ਦਿੱਤੇ ਲੋਕਾਂ ਨੇ। ਤਲਾਬ ਜਿਹੜੇ ਸਨ, ਛੱਪੜ ਜਿਹੜੇ ਸਨ, ਉਹਨਾਂ ਦੇ ਕੰਢੇ ਤੇ ਢੋਲ ਵਜਾਣੇ ਸ਼ੁਰੂ ਕਰ ਦਿੱਤੇ।
ਸੁਣ ਸੁਣ ਮਾਨਵ ਆਏ ਪਲਾਈ,
ਇਹ ਸੁਣ ਸੁਣ ਕੇ ਲੋਕ ਭੱਜ ਭੱਜ ਕੇ ਤਲਾਬਾਂ ਸਰੋਵਰਾਂ ਦੇ ਕੰਢਿਆਂ ਤੇ ਪਹੁੰਚਣ ਲੱਗੇ।
ਤਾਲ ਸੁਧਾਰੇ ਚੌਂਪ ਉਠਾਈ,
ਢੋਲ ਵਜਾਣ ਦਾ ਮਤਲਬ ਸੀ ਵੀ ਲੋਕ ਇਕੱਠੇ ਹੋਣਗੇ ਤੇ ਇਕੱਠੇ ਹੋ ਕੇ ਤਲਾਬ ਸਾਫ ਕਰਨਗੇ, ਛੱਪੜਾਂ ਦੀ ਸਫਾਈ ਕਰਨਗੇ। ਕਹਿੰਦੇ ਉਹ ਜਿੰਨੇ ਤਲਾਬ ਸਨ ਸਾਰੇ ਲੋਕਾਂ ਨੇ ਰਲ ਕੇ ਸਫਾਈ ਕਰਨੀ ਸ਼ੁਰੂ ਕੀਤੀ।
ਤੈ ਛਿਨ ਚਲੀ ਪੌਣ ਪੁਰਵਾਈ,
ਤਲਾਬ ਸਾਫ ਕਰਕੇ ਹਟੇ ਹੀ ਨੇ, ਕਹਿੰਦੇ ਉਸੇ ਵੇਲੇ ਪੁਰਵਾਈ ਪੂਰਾ ਚੱਲਿਆ, ਯਾਨੀ ਕਿ ਪੂਰਬ ਦਿਸ਼ਾ ਵਾਲੇ ਪਾਸਿਓਂ ਹਵਾ ਚੱਲੀ।
ਨਿਕਸੇ ਕਨ ਜਿਮ ਗਜ ਸਮੁਦਾਈ,
ਆਕਾਸ਼ ਵਿੱਚ ਇੱਕਦਮ ਬੱਦਲ ਜਿਹੜੇ ਸਨ ਉਹ ਆ ਪਹੁੰਚੇ, ਆਕਾਸ਼ ਵਿੱਚ ਇੱਕਦਮ ਕਾਲੇ ਰੰਗ ਦੀਆਂ ਘਟਾਵਾਂ ਉਮੜ ਉਮੜ ਕੇ ਆ ਪਹੁੰਚੀਆਂ ਹਨ।
ਕੁਮੰਡੀ ਕੱਟ ਘੜੀ ਕਮੈ ਕਨੀ,
ਕਹਿੰਦੇ ਘੜੀ ਦੇ ਵਿੱਚ ਵਿੱਚ ਇੱਕ ਘੜੀ ਦੇ ਵਿੱਚ ਹੀ ਆਕਾਸ਼ ਵਿੱਚ ਘਟਾਵਾਂ ਉਮੜ ਆਈਆਂ, ਬੱਦਲ ਛਾ ਗਏ ਸੰਘਣੇ ਆਕਾਸ਼ ਦੇ ਵਿੱਚ, ਉਨਵੇ ਉਨਵੇ ਆਇਆ ਬਰਸਹਿ ਲਾਏ ਝੜੀ। ਏਦਾਂ ਆਕਾਸ਼ ਦੇ ਵਿੱਚ ਬੜੀ ਸੋਹਣੀ ਬੱਦਲੀਆਂ ਹੀ ਬੱਦਲੀਆਂ, ਕਾਲੇ ਰੰਗ ਦੀਆਂ ਘਟਾਵਾਂ ਹੀ ਘਟਾਵਾਂ ਨਜ਼ਰ ਆਉਣ ਲੱਗੀਆਂ ਹਨ।
ਕੋਰ ਕੋਰ ਕਨ ਚੱਪਲਾ ਸਨੀ,
ਔਰ ਉਧਰੋਂ ਵਿੱਚੇ ਵਿੱਚ ਕਿਤੇ ਕਿਤੇ ਬਿਜਲੀ ਚਮਕਦੀ ਹੈ, ਨਾਲ ਕੜਕਦੀ ਹੈ।
ਬੜੀ ਬੜੀ ਬੂੰਦੇ ਬਹੁ ਪਰੀ,
ਆਖਿਰਕਾਰ ਮੀਂਹ ਪੈਣਾ ਸ਼ੁਰੂ ਹੋ ਗਿਆ, ਵੱਡੀਆਂ ਵੱਡੀਆਂ ਬੂੰਦਾਂ, ਮੋਟੀਆਂ ਮੋਟੀਆਂ ਬੂੰਦਾਂ ਪਾਣੀ ਦੀਆਂ ਮੀਂਹ ਦੀਆਂ ਵਰਣ ਲੱਗੀਆਂ ਹਨ।
ਵੁੱਠੇ ਮੇਘ ਸੁਹਾਵਣੇ, ਹੁਕਮ ਕੀਤਾ ਕਰਤਾਰ,
ਕਰਤੇ ਦਾ ਹੁਕਮ ਹੋਇਆ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਹੋਇਆ ਤੇ ਆਕਾਸ਼ ਵਿੱਚੋਂ ਮੀਂਹ ਉੱਠਿਆ ਹੈ।
ਰਿਜ ਕੇ ਉਪਾਇਨ ਅਗਲਾ, ਠਾਂਡ ਪਈ ਸੰਸਾਰ,
ਰਿਜਕ ਪੈਦਾ ਕਰਨ ਵਾਸਤੇ, ਫਸਲਾਂ ਪੈਦਾ ਕਰਨ ਵਾਸਤੇ ਕਰਤਾਰ ਨੇ ਮੀਂਹ ਪਾਇਆ, ਔਰ ਸੰਸਾਰ ਵਿੱਚ ਠੰਡ ਵਰਤਾਉਣ ਵਾਸਤੇ ਮੀਂਹ ਪਾਇਆ ਹੈ।
ਬਰਸਨ ਲੱਗਿਓ ਅਧਕ ਪੀ ਚੜੀ,
ਬੜੀ ਝੜੀ ਲੱਗ ਗਈ ਮੀਂਹ ਦੀ, ਮੀਂਹ ਵਰਸਣ ਲੱਗਾ, ਝੜੀ ਲਾ ਕੇ ਵਰਸਣ ਲੱਗਾ।
ਕਿਤ ਕਿਤ ਨੀਰ ਪ੍ਰਵਾਹ ਚਲੰਤਾ,
ਕਿੱਧਰ ਕਿੱਧਰ ਵੇਖੀਏ ਪਾਣੀ ਦਾ ਨੀਰ ਦਾ ਪ੍ਰਵਾਹ ਚੱਲ ਪਿਆ।
ਉੱਚੇ ਥਲ ਤੇ ਨਮਰ ਟਰੰਤਾ,
ਉੱਚੇ ਥਾਵਾਂ ਤੋਂ ਪਾਣੀ ਨੀਵੇਂ ਥਾਂ ਨੂੰ ਢਿਲਦਾ ਆ ਰਿਹਾ, ਏਦਾਂ ਜਾਪਦਾ ਜਿਵੇਂ ਝਰਨੇ ਵਹਿ ਟੁਰੇ ਹਨ।
ਤਾਏ ਤਾਏ ਨਰ ਤਾਮਨ ਬਰੇ,
ਭੱਜ ਭੱਜ ਕੇ ਲੋਕ ਮੀਂਹ ਤੋਂ ਬਚਣ ਵਾਸਤੇ ਆਪਣੇ ਘਰਾਂ ਵਿੱਚ ਜਾ ਵੜੇ ਹਨ।
ਬਾਰੀ ਬਹੇ ਬਿਲੋਕਨ ਕਰੇ,
ਵੇਖਦੇ ਨੇ ਮੀਂਹ ਵਰਸਦਾ, ਕਣੀਆਂ ਵਰਸਦੀਆਂ ਵੇਖਦੇ ਨੇ, ਤੱਕਦੇ ਨੇ।
ਧੰਨ ਗੁਰੂ ਗੁਰ ਧੰਨ ਬਖਾਨੇ,
ਨਾਲੇ ਕਹਿੰਦੇ ਧੰਨ ਬਾਜਾਂ ਵਾਲੇ ਸਤਿਗੁਰੂ, ਧੰਨ ਗੁਰੂ ਕਲਗੀਆਂ ਵਾਲੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹਨ ਧੰਨ ਹਨ। ਵੇਖੋ ਜਿਨ੍ਹਾਂ ਦੇ ਬਚਨਾਂ ਦੀ ਪਾਰਸ ਕਲਾ ਵਰਤ ਰਹੀ ਹੈ।
ਮਹਾ ਮੂੜ ਜੋ ਇਨੋ ਨਾ ਮਾਨੇ,
ਮਹਾ ਮੂਰਖ ਹੈ ਉਹ ਜਿਹੜਾ ਐਸੇ ਮਹਾਨ ਸਤਿਗੁਰਾਂ ਨੂੰ ਨਾ ਮੰਨੇ, ਐਸੇ ਮਹਾਨ ਸਤਿਗੁਰਾਂ ਨੂੰ ਨਾ ਪੂਜੇ, ਉਹਦੇ ਵਰਗਾ ਮਹਾਮੂਰਖ ਕੋਈ ਨਹੀਂ ਸੰਸਾਰ ਵਿੱਚ।
ਤੀਨੋ ਦਿਨ ਸੋ ਤੀਨ ਹੀ ਜਾਮਨ,
ਖਾਲਸਾ ਜੀ तीन दिन लगातार मी पैंदा रहा।
बरकी घटा दमकती दामन
और कहंदे बहुत ज्यादा घटा बरख दी है और बिजली चमक दी है।
अस एक बार परे ओ बहु बारी
इन्ना ज्यादा मी पया। गुरु साहब ने तीन दिन क्योंकि वचन तीन बारी इन्हें मंगया सी ना, तीन दिन ही मी पया ते इन्ना ज्यादा मी पया के लोग हुण व्याकुल होण लग पए क्योंकि अत का भला ना बरसना अत की भली ना धुप। बहुता मी पैना भी लोकां नूं खुश नहीं, लोकां वास्ते प्रसन्नता नहीं, ओड़ लगी होवे तां वी विचकार दा मेल रहे ते ठीक रहिंदी है गल। तो तीन दिन लगातार मी पिया, इन्ना मी पिया भी लोग व्याकुल होण लगे।
व्याकुल होए परे नर नारी
सारे नर नारियां व्याकुल हो गए हुण इन्ना ज्यादा मी पिया।
खान पान भूली सुध नाना
लोकां नूं खान पान दी सुध भुल गई, पशुआं नूं घा पट्ठा पाणा भी औखा हो गया और लकड़ां लिया के बालन वास्ते सुकियां लकड़ां ना लभण इहो जी हालत हो गई।
बिदरत सदन सुधारत ठाना
हुण कईआं दीआं छत्तां डिगणियां शुरू हो गईआं। कच्चे मकान हुंदे सी ते मकान टुटने शुरू हो गए, कंधां टुट गईआं कईआं दीआं और विगड़े घरां नूं टुटे घरां नूं बनाण लगे।
सब मिल कर डल्ले को प्रेरे
हुण सारे आ के भाई डल्ले नूं प्रेरदे ने, आ के कहिंदे हन
बिनती कीजे गुरु अगेरे।
कहिंदे भाई डल्ला जी सतगुरां नूं बेनती करो गुरु कलगीधर जी दे चरणां विच,
हमरे सुख हित कन बरखायो
साडे सुख वास्ते सतगुरु जी ने मी पाया है।
अब सब त्रिपते बाछत पायो
हुण गुरु साहब नूं कहो भी असी रज गए आ, बड़ा मी पै गया हुण साडा मन भौंदा मी वरस चुका है।
सुन डल्ला पहुंचियो तैं समो
सुन के भाई डल्ला कलगीधर जी दे कोल पहुंचया।
हाथ बंद कर की नस नमो
हाथ जोड़ के डल्ले ने सतगुरां नूं नमस्कार कीती।
अर्ज गुजारी अब बस करिए
अर्ज कीती महाराज जी हुण बस करो, बड़ा मीह पै गया है महाराज हुण बस करो।
वड्डो बार चौहू और निहरिए
महाराज हुण तां जाली जल नजर आउंदा, धरती दिसदी नहीं पई चारे पासे।
दल मनिंद कन कने दिसावे
आकाश विच हले भी बदल बड़े नजर पे आउंदे ने, लगदा होर मीह पवेगा।
इक आवत बरखत इक जावे
इक बदल वर के जांदा ते दूजा आ जांदा है।
ए प्रसंग बड रावर केरा
महाराज सारा प्रसंग आप जी दा है, सारी महिमा तुहाडी है।
चौ दिश में सिमरे चिर बेरा
चिरा तक लोग याद रखणगे तुहाडी इस कथा नूं गुरु कलगीधर जी।
ओरो कामना जन पल पाती
हुण कृपा करो सब दीआं कामनावां पूरीआं करो।
नै को दुर्लभ आप ते बाती
आप वास्ते कोई भी गल दुर्लभ नहीं है, जो चाहे मर्जी तुसीं कर सकदे हो करा सकदे हो।
ब्रह्मादिक आग्या मैं सारे
ब्रह्मादिक देवते भी तुहाडी आग्या विच चलदे हन।
किस मैं शक्त हुकम को टारे
इहदे च इन्नी ताकत है जेड़ा तुहाडा हुकम टाल सके।
सुन प्रभ कहो कनो के पनई
महाराज जी कहंदे फिर एदां कर डल्या जिवें मीह पौण वास्ते जुत्तियां मारियां सी हुण रोकण वास्ते मार। आकाश वाले पासे पनही पनही कहंदे ने जुत्ती नूं, कहंदे फिर हुण जुत्ती मारो कन दे।
हतों उरद को सपत सुगा नहीं
सत वेरी जुत्ती आकाश वाले पासे नूं सुट के मारो इंद्र दा नां लै के।
हट जै है बरखा तत्काला
तत्काल उसे वेले मीह हट जाएगा रुक जाएगा।
अपन सहत कर सबन सुखाला
और अपने सहत सारिआं नूं सुखाला कर लै।
डल्ले उठ की नस तैसे
सुन के भाई डल्ले ने इसे तरह कीता।
घटा फटी कन गम ने गैसे
और कहंदे घटा फटी ते इस प्रकार नाल बदल फट गए, एक दम आकाश विचों धुप चढ़ आई।
गुरु बाक की शक्त बिलोक
सतगुरु ਸੱਚੀ ਪਾਤਸ਼ਾਹ ਦੇ ਬਚਨਾਂ ਦੀ ਇਹ ਪ੍ਰਤੱਖ ਕਲਾ ਸਾਰਿਆਂ ਨੇ ਵੇਖੀ ਹੈ।
ਬਿਗਸੇ ਸ਼ਰਧਾਲੂ ਸਭ ਲੋਕ,
ਜਿੰਨੇ ਸ਼ਰਧਾਲੂ ਸਨ ਸਾਰੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਗੁਰ ਕੀ ਕੀਰਤ ਘਰ ਘਰ ਭਰੀ,
ਘਰ ਘਰ ਵਿੱਚ ਮਹਾਰਾਜ ਜੀ ਦੀ ਕੀਰਤੀ ਹੋਣ ਲੱਗੀ ਹੈ।
ਰਾਏ ਬੇਲ ਚੰਬੇਲੀ ਖਿਰੀ,
ਕਹਿੰਦੇ ਏਦਾਂ ਸੁਖਤ ਮਹਾਰਾਜ ਜੀ ਦੀ ਹੋਈ ਜਿਵੇਂ ਰਾਏ ਬੇਲ ਤੇ ਚੰਬੇਲੀ ਖਿੜਦੀ ਹੈ।
ਇੱਕ ਚੂਲਣ ਸਿੰਘ ਨਾਮ ਫਿਰੰਤਾ,
ਖਾਲਸਾ ਜੀ ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਤੇ ਇੱਕ ਸਿੰਘ ਸੀ, ਇਹਦਾ ਨਾਂ ਸੀ ਚੂਲਣ ਸਿੰਘ। ਸਿੰਘ ਦਾ ਨਾਂ ਹੀ ਝੂਲਣ ਸਿੰਘ ਸੀ।
ਹੱਥ ਦੁਤਾਰਾ ਰੁਚਿਰ ਬਜੰਤਾ,
ਇਹ ਮਸਤਾਨਾ ਸੀ ਕੁਝ ਦੀਵਾਨਾ ਸੀ ਤੇ ਹੱਥ ਚ ਦੁਤਾਰਾ ਰੱਖ ਕੇ ਫਿਰਦਾ ਸੀ।
ਮਾਤ ਸੁੰਦਰੀ ਕੀ ਸੁਣਦਾ ਸੀ,
ਇਹ ਦੁਤਾਰਾ ਵਜਾਉਂਦਾ ਸੀ। ਦੁਤਾਰਾ ਹੁੰਦਾ ਨਾ ਇੱਕ ਸਾਜ ਹੀ ਹੁੰਦਾ, ਉਹ ਦੁਤਾਰਾ ਵਜਾਇਆ ਕਰਦਾ ਸੀ ਝੂਲਣ ਸਿੰਘ। ਇੱਕ ਦਿਨ ਮਾਤਾ ਸੁੰਦਰੀ ਦੀ ਦਾਸੀ ਸੀ, ਉਹਨੇ ਇਹਦਾ ਦੁਤਾਰਾ ਸੁਣਿਆ।
ਸੁਣ ਕੇ ਕਹਿਓ ਬਾਕ ਤਿਸ ਪਾਸੀ,
ਇਹ ਸੁਣ ਕੇ ਉਹ ਜਿਹੜੀ ਦਾਸੀ ਸੀ ਉਹ ਬੋਲੀ ਆ ਕੇ ਝੂਲਣ ਸਿੰਘ ਨੂੰ ਕਹਿਣ ਲੱਗੀ,
ਇਹ ਠਾਂ ਕਹਾਂ ਬਜਾਵਨ ਕਰੇ।
ਕਹਿਣ ਲੱਗੀ ਭਾਈ ਸਿੰਘਾ ਇੱਥੇ ਤੂੰ ਇਹ ਦੋਤਾਰਾ ਬਜਾ ਰਿਹਾ, ਇੱਥੇ ਬਜਾ ਕੇ ਕੀ ਲੈ ਰਿਹਾ।
ਚਾਹੇ ਬਜਾਏ ਜੇ ਆਵੋ ਉਰੇ,
ਜੇ ਪੂਰੇ ਆ ਜਾਵੇ ਮਾਤਾ ਦੇ ਨੇੜੇ ਆ ਕੇ ਦੁਤਾਰਾ ਬਜਾਵੇ।
ਸੁਣ ਝੂਲਣ ਸਿੰਘ ਬੂਜਤ ਐ,
ਇਹ ਸੁਣ ਕੇ ਝੂਲਣ ਸਿੰਘ ਬੋਲਿਆ,
ਮਾਤ ਕਹੇ ਕਿਦੋਂ ਤੂੰ ਕਹੇ।
ਕਹਿਣ ਲੱਗਾ ਵੀ ਮਾਤਾ ਨੇ ਕਿਹਾ ਦੁਤਾਰਾ ਮੈਂ ਕੋਲ ਆ ਕੇ ਬਜਾਵਾਂ ਜਾਂ ਤੂੰ ਕਹਿ ਰਹੀ ਹੈ।
ਮਾਤਾ ਕਹੇ ਨਾ ਹੋ ਹੀ ਕਹੋ,
ਉਹ ਦਾਸੀ ਬੋਲੀ ਕਹਿੰਦੀ ਨੀ ਮਾਤਾ ਨੇ ਨੀ ਆਖਿਆ, ਮੈਂ ਹੀ ਕਹਿ ਰਹੀ ਹਾਂ।
ਰਿਸ ਨਾ ਹੋਣ ਦਿਓ ਇਮ ਚਿਤ ਚਾਹੋ,
ਪਰ ਹਾਂ ਮੈਂ ਮਾਤਾ ਨੂੰ ਗੁੱਸੇ ਨੀ ਹੋਣ ਦੇਣ ਲੱਗੀ। ਜੇ ਤੂੰ ਦੁਤਾਰਾ ਬਜਾਏਗਾ ਕੋਲ ਚੱਲ ਕੇ ਤੇ ਮੈਂ ਮਾਤਾ ਨੂੰ ਗੁੱਸੇ ਨੀ ਹੋਣ ਦਿਆਂਗੀ।
ਸੁਣ ਝੂਲਣ ਸਿੰਘ ਤਹਾਂ ਪਧਾਰਾ,
ਇਹ ਸੁਣ ਕੇ ਝੂਲਣ ਸਿੰਘ ਉੱਥੇ ਚਲਾ ਗਿਆ।
ਸੁਰ ਕੋ ਕਰਤ ਬਜਾਏ ਦੁਤਾਰਾ,
ਸੁਰ ਕਰਕੇ ਦੁਤਾਰਾ ਬਜਾਣ ਲੱਗਾ।
ਸੁੰਦਰੀ ਸੋ ਦਾਸੀ ਕਹਿ ਦਈ,
ਤੇ ਦਾਸੀ ਨੇ ਮਾਤਾ ਸੁੰਦਰੀ ਜੀ ਨੂੰ ਸਾਰੀ ਗੱਲ ਕਹਿ ਦਿੱਤੀ।
ਸਿੰਘ ਦੁਤਾਰਾ ਵਾਇਨ ਠਈ,
ਇੱਕ ਸਿੰਘ ਹੈ ਝੂਲਣ ਸਿੰਘ ਉਹ ਦੁਤਾਰਾ ਬਜਾ ਰਿਹਾ।
ਪੂਜਿਓ ਮਾਤ ਸ਼ਬਦ ਕੋ ਗਾਵੇ,
ਮਾਤਾ ਜੀ ਪੁੱਛਣ ਲੱਗੇ ਵੀ ਕੋਈ ਸ਼ਬਦ ਵੀ ਗਾਏਗਾ ਕਿ ਕੱਲਾ ਦੁਤਾਰਾ ਹੀ ਵਜਾਏਗਾ, ਕੱਲਾ ਸਾਜ ਕਿਹੜੇ ਕੰਮ ਦਾ ਵਜਾਣ ਕੇ ਜੇ ਗੁਰਬਾਣੀ ਦਾ ਕੋਈ ਸ਼ਬਦ ਨੀ ਗਾਉਣਾ ਨਾਲ, ਤੇ ਫਿਰ ਇਹ ਕੱਲਾ ਸਾਜ ਕਿਸ ਕੰਮ ਦਾ ਹੈ।
ਕਹਿਓ ਨਾ ਗਾਵੇ ਇਮੋ ਬਜਾਵੇ,
ਦਾਸੀ ਨੇ ਆਖਿਆ ਮਾਤਾ ਜੀ ਨਹੀਂ ਸ਼ਬਦ ਨੀ ਇਹਨੂੰ ਗਾਣਾ ਆਉਂਦਾ, ਬਸ ਕੱਲਾ ਦੁਤਾਰਾ ਵਜਾਉਂਦਾ ਹੈ।
ਕੇਤਕ ਚਿਰ ਤੇ ਬੈਠ ਬਜਾਇਓ,
ਇਹ ਤਾਂ ਕੁਝ ਸਮਾਂ ਬਹਿ ਕੇ ਉਹਨੇ ਦੁਤਾਰਾ ਉੱਥੇ ਵਜਾਇਆ ਹੈ।
ਉੱਠ ਝੂਲਣ ਸਿੰਘ ਬੌਰ ਸਿਧਾਇਓ,
ਝੂਲਣ ਸਿੰਘ ਉੱਥੋਂ ਉੱਠਿਆ ਤੇ ਉੱਠ ਕੇ ਚਲਾ ਗਿਆ।
ਗੁਰੂ ਅਖੇਰ ਗਏ ਤਿਸ ਕਾਲਾ,
ਕਲਗੀਧਰ ਜੀ ਉਸ ਵੇਲੇ ਸ਼ਿਕਾਰ ਖੇਡਣ ਗਏ ਹੋਏ ਸਨ।
ਆਏ ਸੰਧਿਆ ਪਰੀ ਕਿਰਪਾਲਾ,
ਜਦੋਂ ਸੰਧਿਆ ਦਾ ਸਮਾਂ ਹੋਇਆ ਤੇ ਮਹਾਰਾਜ ਜੀ ਵਾਪਸ ਆਏ।
ਝੂਲਣ ਸਿੰਘ ਮਨ ਵਿਖੇ ਵਿਚਾਰੀ,
ਝੂਲਣ ਸਿੰਘ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ,
ਗੈਰਤ ਅਦਕ ਹਿਰਦੇ ਮੈਂ ਤਾਰੀ,
ਇਹਦੇ ਅੰਦਰ ਗੈਰਤ ਜਾਗੀ, ਅੰਦਰੋਂ ਦੀ ਇਹਦੀ ਆਵਾਜ਼ ਉੱਠੀ,
ਮੁਝ ਤੇ ਮਨ ਮਤ ਪੀ ਅਧਕਾਈ,
ਕਿ ਮੇਰੇ ਕੋਲੋਂ ਬੜੀ ਵੱਡੀ ਮਨ ਮਤ ਹੋਈ ਹੈ।
ਜੇ ਹੋਏ ਮਮ ਪਗਨੀ ਕੈ ਮਾਈ,
ਕਹਿੰਦਾ ਵੀ ਜੇ ਮੇਰੀ ਮਾਂ ਹੁੰਦੀ ਜਾਂ ਮੇਰੀ ਭੈਣ ਹੁੰਦੀ,
ਤਾਂ ਕਹਾਂ ਮੈਂ ਏਵ ਬਜਾਵਾਂ,
ਉੱਥੇ ਵੀ ਮੈਂ ਦੁਤਾਰਾ ਇੱਦਾਂ ਵਜਾਉਂਦਾ ਬਿਨਾਂ ਸ਼ਬਦ ਤੋਂ। ਹਾਂ ਜੇ ਗੁਰਬਾਣੀ ਨਾਲ ਵਜਾਈਏ ਫਿਰ ਤਾਂ ਇਹ ਸਾਜ ਦਾ ਕੋਈ ਫਾਇਦਾ ਨਹੀਂ, ਤਾਂ ਇਹ ਵਿਕਾਰ ਪੈਦਾ ਕਰਦੇ ਨੇ ਸਾਜ ਵੀ। ਜੇ ਗੁਰਬਾਣੀ ਨਹੀਂ ਨਾਲ ਗਾਈ ਜਾਂਦੀ ਫਿਰ ਕੱਲੇ ਸਾਜ ਕਿਹੜੇ ਕੰਮ ਦੇ, ਤੇ ਸਾਜਾਂ ਦੇ ਨਾਲ ਤਾਂ ਗੁਰਬਾਣੀ ਦਾ ਜਾਪ ਵੀ ਹੋਣਾ ਚਾਹੀਦਾ, ਉਹ ਮੈਂ ਕੀਤਾ ਨੀ। ਜੇ ਮੇਰੀ ਭੈਣ ਜਾਂ ਮਾਂ ਹੁੰਦੀ ਤੇ ਮੈਂ ਉੱਥੇ ਵੀ ਇੱਦਾਂ ਦੁਤਾਰਾ ਵਜਾਉਂਦਾ, ਇੱਦਾਂ ਝੂਲਣ ਸਿੰਘ ਨੇ ਆਪਣੇ ਮਨ ਚ ਵਿਚਾਰ ਕੀਤੀ।
ਸਭ ਤੋਂ ਲਾਜ ਤਰੋਂ ਹਟ ਜਾਵੋ,
ਕਹਿੰਦੇ ਉਦੋਂ ਮੈਂ ਲਾਜ ਰੱਖਦਾ ਜੇ ਮੇਰੀ ਮਾਂ ਭੈਣ ਦੇ ਕੋਲ ਮੈਂ ਦੁਤਾਰਾ ਵਜਾਉਂਦਾ ਤੇ ਮੈਨੂੰ ਸ਼ਰਮ ਆਉਂਦੀ, ਤੇ ਮੈਂ ਲਾਜ ਰੱਖ ਕੇ ਨਾ ਵਜਾਉਂਦਾ।
ਬਹੁ ਦੁੱਖ ਪਾਏ ਅਧਿਕ ਪਛਤਾਇਓ,
ਉੱਥੇ ਮੈਂ ਗੁਰੂ ਮਾਤਾ ਦੇ ਕੋਲ ਜਾ ਕੇ ਮੈਂ ਏਦਾਂ ਦਾ ਇਹ ਸਾਜ ਵਜਾਇਆ ਹੈ, ਬਹੁਤ ਜ਼ਿਆਦਾ ਡਾਢਾ ਦੁੱਖ ਹੋਇਆ ਇਹਦੇ ਮਨ ਨੂੰ।
ਕਿਉਂ ਗੁਰ ਮਹਿਲਾ ਨਿਕਟ ਬਜਾਇਓ,
ਮੈਂ ਕਿਉਂ ਗੁਰੂ ਸਾਹਿਬ ਦੇ ਮਹਿਲਾਂ ਦੇ ਕੋਲ ਜਾ ਕੇ ਦੁਤਾਰਾ ਵਜਾਇਆ, ਇਹ ਗਲਤ ਗੱਲ ਹੈ, ਇਹ ਸਹੀ ਗੱਲ ਨੀ, ਇਹ ਮਨ ਮਤ ਕੀਤੀ ਹੈ ਮੈਂ ਕੱਲਾ ਸਾਜ ਵਜਾ ਕੇ।
लेती कन तब करद चलाई।
उस वेले ने एक तिखी करद लै करके
काट लिंग को देओ बगाई।
इन्हें अपनी इंद्री काट देती के मैं मुड़ के हुन सदा वास्ते वासना रहत हो जावांगा।
नेम करयो बोलन को तबे।
इन्हें नेम कर लिया भी आज तो बाद मुंह तो भी नहीं बोलना। इंद्री भी कट ली ते मुंह तो बोलन दा भी नेम कर लिया भी आज तो बाद मुंह दे नाल नहीं बोलना।
सारी मौन आर बल सबे।
सारी जिंदगी जिन्नी देर जूंदा रहा इन्हें चुप धारद करके रखी, मुड़ के नहीं बोलिया। इन्हें अपने आप नू सजा दित्ती कि मैं कल्ला साज बजाया, गुरबाणी नहीं पढ़ी नाल। ते कल्ला साज जेड़ा उता विकार पैदा करदा। कल्ले साज जेड़े ने ओ तां जे उहदे नाल गुरबाणी नहीं है, गुर शब्द नहीं है, ते फिर वह संगीत जेड़ा है वह विष दा घड़ा है, जहर दा घड़ा है। इस करके जे नाल गुरबाणी होवे ते फिर अमृत दा घड़ा है। इन्हें कल्ला शब्द नहीं सी गाया, कल्ला साज बजाया सी। इन्हें अपने आप नू सजा दित्ती, इंद्री कट ली, जुबान तो बोलना बंद कर दिता। और जिन्नी देर तक जिउंदा रहा झूलन सिंह उन्नी देर तक नहीं बोलिया।
सिंगन हाल देख तिस केरा।
हाल सिंह ने वेख्या।
करो सुनावन सगरो चेरा।
सारा चेरा महाराज जी नू जाके सिंह ने सुनाया।
प्रभ जी मौन तरे थिर पयो।
महाराज जी एदा झूलन सिंह चुप हो गया, उन्हें मौन धारण कर ली है।
श्रोण तबयो शिशुन कट दे।
और अपना शिशन कट दिता, इंद्री कट दिती है उन्हें।
गुर कह कहां पयो इमकीन।
महाराज जी कहंदे एदा करके की कर लिया उन्हें।
मन की हबस ना होए नहीं।
इंद्री नू कटन नाल मन दी हबस ते नहीं खत्म हुंदी। महाराज जी ने सुभाविक ही वचन किया कि इंद्री नू कटन नाल मन दी हबस जेड़ी है ओ ता नहीं खत्म होया कर दी।
के तक चिर मैं काव अछेरा।
एदा कुछ समय तक एदा जखम ठीक हो गया।
बस्यो जाए पिख थान चंगेरा।
ओ जगह छड़ के किसी होर जगह ते जाके वसना शुरू कर दिता।
चक्र बैठ बे थल थो सोए।
एक गोलाकार जगह सी बैठन दी, ओ जगह जाके बैठ के उत्थे बैठ गया।
रेओ एकांकी एक मन होए।
एक मन एक चित हो के एकांत विच रहन लग पिया झूलन सिंह।
निकट ग्राम जो सेवा करे।
जेड़ा नेड़े कोई पिंड सी ओ पिंड वाले दी सेवा करदे सन।
खान पान आने टिग तरे।
इहदे वास्ते खान पान लंगर प्रसादे दी सारी सेवा पिंड वाले आके करया करदे सन।
तिसी ग्राम की मैखी तेन।
एक बार उसे पिंड दिया कुछ मझां ते गऊआं।
चारन चले हटावे सैन।
वो सारे चारन चले ने ते ए हाथ नाल हटाउंदा उहनां नूं सैन करके भी ना लैके जाओ अगे। मुंह तो ता बोलदा नहीं सी ना झूलन सिंह, मुंह तो चुप रहिंदा सी। हाथ नाल इशारा करदा वी गऊआं मझां अगे ना लैके जाओ।
मार लष्ट का करे पिछारी।
ए सोटियां मार मार के उहनां नूं पिछां मोड़दा है। वो मझां गावां नूं पिछे वापस मोड़दा है।
कहां करे ए नरन बिचारी।
लोकां नूं समझ ना आई वी ए कर की रहा, वी मझां क्यों मोड़दा, असीं तां चारण चले आ, ए क्यों वापस मोड़दा है।
आशे समझियो गयो न कोई।
एदा जेड़ा आशा सी ओ लोकां कोलों समझिया नहीं गया।
गए चुगावन को पुन सोई।
ए उस वक्त चुगाण वास्ते चले गए, एदी गल ना समझे ते उधर ही अगे लैके चले गए।
लूटी आन कटक ने जबे।
इन्ने नू अगों ताड़ भी आ गए, उना ने जिन्नियां मझां गावां सी सारियां लुट लिया इन्हां कोलों। जड़िया चारण लै गए सी सारियां खो लिया।
लख्यो अकूया इमके तबे।
फिर इन्हां नूं समझ आई भी उहदा नां इन्हां ने रखिया सी अकूआ। अकूआ जा मतलब जेड़ा बोलदा नहीं। झूलन सिंह तां पता नहीं सी किसे नूं भी इहदा नां झूलन सिंह है। हुण चुप रहिंदा सी, लोकां ने आख्या भी चुप रहिंदा, इहदा नां अकूआ पा दित्ता। कहिंदे इसे करके बाबा अकूआ रोकदा सी भी ना लैके जाओ, ਆਪਾਂ ਫਿਰ ਲੈ ਆਏ ਆ ਤੇ ਤਾਂ ਸਾਡੀਆਂ ਮੱਝਾਂ ਗਾਵਾਂ ਚੋਰੀ ਹੋ ਗਈਆਂ ਲੁੱਟੀਆਂ ਗਈਆਂ ਨੇ
ਸਭ ਨਰ ਮਿਲ ਕੇ ਤਬ ਚਲ ਆਏ
ਸਾਰੇ ਲੋਕ ਇਕੱਠੇ ਹੋ ਕੇ ਫਿਰ ਇਹਦੇ ਕੋਲ ਆਏ ਝੂਲਣ ਸਿੰਘ ਕੋਲ
ਬੰਦੇ ਪਾਇਨ ਸੋ ਲਪਟਾਏ
ਆ ਕੇ ਹੱਥ ਜੋੜ ਕੇ ਇਹਦੇ ਚਰਨਾਂ ਵਿਚ ਲਪਟ ਗਏ ਵੀ ਇਹ ਤਾਂ ਵਾਕਈ ਕਰਾਮਾਤੀ ਹੈ ਇਹਨੂੰ ਤਾਂ ਪਤਾ ਸੀ ਕਿ ਅੱਗੇ ਇੱਦਾਂ ਲੁੱਟੀਆਂ ਜਾਣਗੀਆਂ ਗਾਵਾਂ ਮੱਝਾਂ
ਤਬ ਜੁਗ ਹਾਥਨ ਪੇਟ ਬਜਾਇਓ
ਉਸ ਵਕਤ ਜਦੋਂ ਲੋਕ ਆਏ ਤੇ ਨੇ ਆਪਣੇ ਦੋਹਾਂ ਹੱਥਾਂ ਨਾਲ ਆਪਣਾ ਪੇਟ ਬਜਾਣਾ ਸ਼ੁਰੂ ਕਰ ਦਿੱਤਾ ਝੂਲਣ ਸਿੰਘ ਨੇ
ਜਦੋਂ ਫਤਿਹ ਹੋਏ ਤਿੰਨੋਂ ਜਨਾਇਓ
ਪੇਟ ਬਜਾਣ ਦਾ ਮਤਲਬ ਸੀ ਵੀ ਚੜਾਈ ਕਰੋ ਤੁਸੀਂ ਜਿਹੜੇ ਤੁਹਾਡੇ ਕੋਲੋਂ ਖੋਹ ਕੇ ਲੈ ਕੇ ਗਏ ਨੇ ਮੱਝਾਂ ਗਾਵਾਂ ਉਹਨਾਂ ਤੇ ਚੜਾਈ ਕਰਕੇ ਆਪਣੀਆਂ ਵਾਪਸ ਲਿਆਓ ਖੋਹ ਕੇ ਤੇ ਤੁਹਾਡੀ ਜਿੱਤ ਹੋਵੇਗੀ
ਆਸ਼ਾ ਸਮਝ ਗਏ ਨਰ ਤਾਏ
ਉਸੇ ਵੇਲੇ ਦਾ ਆਸ਼ਾ ਸਮਝ ਕੇ ਦੌੜ ਕੇ ਗਏ
ਲੜੇ ਜਾਏ ਲੀਏ ਮਾਲ ਛੁਡਾਏ
ਜਾ ਕੇ ਲੜੇ ਤੇ ਆਪਣਾ ਜਿੰਨਾ ਮਾਲ ਡੰਗਰ ਸੀ ਉਹਨਾਂ ਦੇ ਕੋਲੋਂ ਛੁਡਾ ਲਿਆ
ਨਾਮ ਅਕੂਆ ਸਭ ਹੀ ਕਹੇ
ਹੁਣ ਉਸ ਦਿਨ ਤੋਂ ਬਾਅਦ ਇਹਦਾ ਨਾਂ ਅਕੂਆ ਪੈ ਗਿਆ ਹੁਣ ਸਾਰੇ ਨੂੰ ਅਕੂਆ ਹੀ ਕਹਿੰਦੇ ਹਨ
ਸੇਵਾ ਸ਼ਰਧਾ ਕਰਤੇ ਰਹੇ
ਲੋਕ ਬੜੀ ਸ਼ਰਧਾ ਨਾਲ ਇਹਦੀ ਸੇਵਾ ਕਰਦੇ ਹਨ
ਨਹੀਂ ਜੋ ਬਧੂ ਵਿਆਹ ਲੈ ਆਏ
ਹੁਣ ਇਸ ਨਗਰ ਦੇ ਵਿੱਚ ਕੋਈ ਨਵੀਂ ਬਹੁਟੀ ਵਿਆਹ ਕੇ ਲਿਆਉਂਦਾ ਹੈ
ਤਬ ਇਹ ਦੇਖਣ ਤਿਸ ਕੋ ਜਾਏ
ਇਹ ਜਾ ਕੇ ਸਭ ਤੋਂ ਪਹਿਲਾਂ ਉਹਨੂੰ ਵੇਖਦਾ ਹੈ
ਗੁਰ ਕੋ ਬਾਕ ਹਬਸ ਨੇ ਮਿਟੇ
ਜਿਵੇਂ ਮਹਾਰਾਜ ਜੀ ਨੇ ਕਿਹਾ ਸੀ ਨਾ ਵੀ ਮਨ ਦੀ ਹਬਸ ਤਾਂ ਨੀ ਨਾ ਮਿਟਣੀ ਉਹ ਹਬਸ ਨੀ ਇਹਦੀ ਮਿਟੀ ਮਨ ਦੀ ਉਹੀ ਬਣੀ ਰਹੀ
ਸੋ ਤਬ ਰਹੀ ਨੇ ਕਿਉਂ ਹੂੰ ਹਟੇ
ਇੰਦਰੀ ਦਾ ਕਟਨ ਕਰਕੇ ਇੰਦਰੀ ਦਾ ਤਿਆਗ ਕਰਨ ਤੋਂ ਬਾਅਦ ਵੀ ਉਹ ਹਬਸ਼ੇ ਦੇ ਅੰਦਰੋਂ ਨੀ ਮਿੱਟੀ ਬਣੀ ਰਹੀ
ਪੂਰਨ ਸਿੱਖੀ ਮੈਂ ਬਹੁ ਪਏ
ਪਰ ਹਾਂ ਗੁਰਸਿੱਖੀ ਵਿਚ ਸਾਬਤ ਰਿਹਾ ਗੁਰਸਿੱਖੀ ਦੇ ਵਿਚ ਪੂਰਨ ਰਿਹਾ
ਅਬ ਲੋ ਤਿਸ ਕੋ ਥਾਨ ਪੂਜਿਓ
ਕਹਿੰਦੇ ਹਾਲੇ ਤੱਕ ਵੀ ਉਧਰ ਦਮਦਮਾ ਸਾਹਿਬ ਦੇ ਇਲਾਕੇ ਚ ਇਹਦੀ ਜਗ੍ਹਾ ਬਣੀ ਹੋਈ ਹੈ ਔਰ ਇਹਦੀ ਜਗ੍ਹਾ ਝੂਲਣ ਸਿੰਘ ਦੀ ਪੂਜੀ ਜਾਂਦੀ ਹੈ
ਜਨ ਕੀ ਪੂਰੀ ਕਾਮਨਾ ਕਨੀ
ਲੋਕ ਉਹਦੇ ਤੇ ਬੜੀ ਸ਼ਰਧਾ ਨਾਲ ਜਾ ਕੇ ਨਮਸਕਾਰ ਕਰਦੇ ਨੇ
ਇਸ ਪ੍ਰਕਾਰ ਤੇ ਸਾਖੀ ਸੁਣੀ
ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਦੀ ਮੈਂ ਇਹ ਸਾਖੀ ਝੂਲਣ ਸਿੰਘ ਦੀ ਸੁਣੀ ਹੈ ਜਿਹੜੀ ਇੱਥੇ ਮੈਂ ਕਥਾ ਦੇ ਵਿੱਚ ਲਿਖਣੀ ਵਾਜਬ ਸਮਝੀ ਹੈ ਤੇ ਲਿਖ ਦਿੱਤੀ ਹੈ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਇਤਿਹਾਸ ਹੈ ਇਹਦੇ ਵਿੱਚੋਂ ਸੰਕੇਤ ਇਹ ਮਿਲ ਰਿਹਾ ਇਸ ਸਾਖੀ ਦੇ ਵਿੱਚੋਂ ਸਿਧਾਂਤ ਇਹ ਮਿਲ ਰਿਹਾ ਕਿ ਕੀਰਤਨ ਤੋਂ ਬਿਨਾਂ ਜਿਹੜੇ ਸਾਜ ਨੇ ਉਹ ਕਿਸੇ ਕੰਮ ਦੇ ਨਹੀਂ ਕੀਰਤਨ ਤੋਂ ਬਿਨਾਂ ਅਗਰ ਕੋਈ ਸਾਜ ਵੱਜਦਾ ਕਿਸੇ ਪ੍ਰਕਾਰ ਦਾ ਸ਼ਬਦ ਤੋਂ ਬਿਨਾਂ ਤਾਂ ਉਹ ਸਾਜ ਹਿਰਦੇ ਚ ਵਿਕਾਰ ਪੈਦਾ ਕਰਦਾ ਹੈ ਇਹ ਸੰਕੇਤ ਮਹਾਰਾਜ ਜੀ ਦੀ ਸਾਖੀ ਤੋਂ ਮਿਲ ਰਿਹਾ ਹੈ ਕੱਲਾ ਦੁਤਾਰਾ ਵਜਾਉਂਦਾ ਸੀ ਸ਼ਬਦ ਨਹੀਂ ਸੀ ਗਾਉਂਦਾ ਇਸ ਕਰਕੇ ਇਹਨੂੰ ਇਹਨੇ ਇਸ ਪ੍ਰਕਾਰ ਆਪਣੇ ਆਪ ਨੂੰ ਸਜ਼ਾ ਵੀ ਦਿੱਤੀ ਤਾੜਨਾ ਵੀ ਦਿੱਤੀ ਸੋ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸ ਦੀਆਂ ਇਹ ਰਮਜਾਂ ਸਾਨੂੰ ਸਮਝ ਆਉਣ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਛੁਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੈ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਕੀ ਸਦਾ ਬਬੇਕ
ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ
ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।